ਮਾਤ ਪਿਤਾ ਸੁਤ ਬੰਧਪ ਭਾਈ ਨਾਨਕ ਹੋਆ ਪਾਰਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਪ ਭਾਈ ਨਾਨਕ ਹੋਆ ਪਾਰਬ੍ਰਹਮ ਸਹਾਈ। ਸੁਖ ਸਹਿਜ ਆਨੰਦ ਕਣੇ ਗੁਰਪੂਰਾ ਪੂਰੇ ਜਾ ਕੇ ਬਾਣੇ ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਉ। ਸਗਲ ਸਰੰਜਾਮ ਕਰੇ ਪ੍ਰਭ ਆਪੇ ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੇ ਭਈ ਸਿਮਰ ਸਿਮਰ ਬਿਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ। ਸਾਧ ਸੰਗ ਨਾਨਕ ਰੰਗ ਮਾਣਿਆ ਘਰ ਆਇਆ ਪੂਰੇ ਗੁਰ ਆਣਿਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਸਾੜੀ ਦੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਸਾਕੋ ਤੂੰ ਠਾਕੁਰ ਊਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਸ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀ ਜਾ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਦਿਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਨੁੱਖ ਦਾ ਤੇ ਅਕਾਲ ਪੁਰਖ ਦਾ ਗੁਰੂ ਨੇ ਪੱਕਾ ਰਿਸ਼ਤਾ ਗੰਢਿਆ। ਉਹਨਾਂ ਨੇ ਚਾਹਿਆ ਇਹ ਜੋੜ ਐਸਾ ਜੁੜੇ ਟੁੱਟੇ ਨਾ। ਕਈਆਂ ਨੇ ਰਿਸ਼ਤਾ ਭੈ ਤੇ ਖੜਾ ਕਰ ਦਿੱਤਾ, ਉਹ ਜ਼ਿਆਦਾ ਚਿਰ ਨਹੀਂ ਨਿਭਦਾ ਕਿ ਰੱਬ ਨਾ ਜੁੜੋਗੇ ਤੁਹਾਨੂੰ ਨਰਕਾਂ ਚ ਪਾਏਗਾ। ਨਰਕਾਂ ਦੇ ਵਿੱਚ ਦੁੱਖ ਮਿਲੇਗਾ ਜਿੱਥੇ ਐਸਾ ਡਰ ਹੋਵੇ। ਰੱਬ ਬੜਾ ਬੇਦਰਦ ਜੇ ਅਧਿਆਪਦਾ ਹੈ, ਉਸ ਨਾਲ ਰਿਸ਼ਤਾ ਕਿਵੇਂ ਜੁੜੇ। ਗੁਰੂ ਨੇ ਨਾ ਇਹ ਲੋਕ ਤੇ ਰਿਸ਼ਤਾ ਖੜਾ ਕੀਤਾ, ਨਾ ਉਸਨੇ ਕਿਸੇ ਡਰ ਭਉ ਤੇ ਰਿਸ਼ਤਾ ਖੜਾ ਕੀਤਾ, ਪਿਆਰ ਤੇ ਰਿਸ਼ਤਾ ਖੜਾ ਕੀਤਾ। ਕਿਉਂਕਿ ਪਿਆਰ ਜਿੱਥੇ ਹੋਵੇ ਪਿਆਰ ਵਾਲਾ ਭੁੱਲਦਾ ਨਹੀਂ ਤੇ ਕਿਹਾ ਪਿਆਰ ਵਾਲਾ ਹਮੇਸ਼ਾ ਹੀ ਸਹਾਇਕ ਹੁੰਦਾ। ਹਾਂ, ਬੰਦਾ ਸਹਾਇਤਾ ਕਰੇਗਾ ਪਰ ਜਤਾਏਗਾ, ਯਾਦ ਕਰਾਏਗਾ ਮੈਂ ਤੇਰੀ ਸਹਾਇਤਾ ਕੀਤੀ। ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਫਾਵਾ। ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛਤਾਵਾ। ਕਈ ਵਾਰੀ ਦੇ ਤੇ ਦੇਣੇ ਆ ਪਛਤਾਉਂਦੇ ਆ, ਗਲਤ ਬੰਦੇ ਨੂੰ ਦੇ ਦਿੱਤਾ, ਇਹ ਠੀਕ ਨਹੀਂ ਸੀ। ਉਹਦੇ ਕੋਲੋਂ ਲੈਣ ਵਾਲੇ ਜ਼ਿਆਦਾ ਹੈ ਹੀ ਗਲਤ ਨੇ, ਪਰ ਪਛਤਾਉਂਦਾ ਨਹੀਂ। ਉਹ ਕਹਿੰਦਾ ਦੇਣਾ ਮੇਰਾ ਫਰਜ਼ ਆ, ਮੇਰੇ ਕੀਤੇ ਨੇ, ਗਲਤ ਨੇ, ਠੀਕ ਨੇ, ਦਿੰਦਾ ਪਛਤਾਉਂਦਾ ਨਹੀਂ, ਉਹ ਦਾਤਾਰ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਦਾਤਾ ਹੈ ਤੇ ਤੈਨੂੰ ਹਮੇਸ਼ਾ ਹੀ ਉਸ ਦੀ ਲੋੜ ਰਹਿਣੀ ਹੈ, ਨਾ ਤੇਰੀਆਂ ਲੋੜਾਂ ਮੁੱਕਣੀਆਂ ਨੇ ਤੇ ਨਾ ਉਸ ਦੀਆਂ ਦਾਤਾਂ ਨੂੰ ਖੁੱਟਣੀਆਂ ਨੇ। ਬਸ ਨਾਤਾ ਬਣਿਆ ਰਹੇਗਾ, ਆਉਣ ਜਾਣ ਬਣਿਆ ਰਹੇਗਾ, ਦਾਤਾਂ ਉਸ ਦੀਆਂ ਨੇ ਮੁੱਕਣੀਆਂ, ਦੇਈ ਜਾਏਗਾ, ਦੇਂਦਾ ਦੇ ਲੈਂਦੇ ਤੱਕ ਪਾਹੇ, ਜੁਗਾਂ ਜੁਗੰਤਰ ਖਾਹੇ ਖਾਹੇ। ਉਹ ਕੈਸਾ ਸਹਾਇਕ ਹੈ, ਕਿਵੇਂ ਸਹਾਇਤਾ ਕਰਦਾ ਹੈ, ਜਿਸ ਅੱਗੇ ਤੁਸੀਂ ਅਰਦਾਸ ਕਰਨੀ ਹੈ। ਅਰਦਾਸ ਸ਼ਬਦ ਦੀ ਵਿਆਖਿਆ ਵਿਦਵਾਨਾਂ ਜਿਹੜੀ ਕੀਤੀ ਬੜੀ ਸੁੰਦਰ ਹੈ, ਆਪਦੇ ਸਾਹਮਣੇ ਕੁਛ ਸ਼ਬਦ ਰੱਖਦੇ ਹਾਂ। ਜੇਤੇ ਆਵੇ ਫਾਰਸੀ ਵਾਲੇ ਪਾਸਿਓਂ ਤੇ ਵਿਉਂ ਤੇ ਇਸ ਦੀ ਇੰਝ ਬਣਦੀ, ਵਿਉਂਪਤੀ ਜਿਹਨੂੰ ਕਹਿੰਦੇ ਹਾਂ, ਅਰਜ਼ੇ ਦਾਸ਼ਤ ਆਪਣੀ ਬੇਨਤੀ ਦਰਖਾਸਤ ਕਿਸੇ ਦੇ ਸਾਹਮਣੇ ਰੱਖਣੀ, ਅਰਜ਼ੇ ਦਾਸ਼ਤ। ਪਰ ਜੇ ਸੰਸਕ੍ਰਿਤ ਵਾਲੇ ਪਾਸੋਂ ਆਵੇ ਤੇ ਫਿਰ ਬਣ ਜਾਂਦਾ ਆਰਦਿਆਸ, ਉਹ ਹੈ ਮੁਰਾਦ ਮੰਗਣੀ। ਭਾਵਕ ਅਰਥ ਵੀ ਕੀਤੇ ਨੇ ਕਿ ਐੜੇ ਦਾ ਅਰਥ ਹੈ, ਚਾਰ ਅੱਖਰ ਲੱਗਦੇ ਨੇ ਨਾ ਅਰਦਾਸ, ਐੜੇ ਦਾ ਅਰਥ ਹੈ ਅੰਤਰ ਜਾਮੇ। ਜਿਸ ਅੱਗੇ ਅਰਦਾਸ ਕਰ ਰਹੇ ਉਹ ਅੰਤਰ ਜਾਮੇ ਹੈ। ਰਾਰਾ ਰਖਵਾਲਾ ਹੈ, ਸੱਸਾ ਸਹਾਰਾ ਹੈ, ਤੇ ਅਰਦਾਸ ਐੜਾ ਅੰਤਰ ਜਾਮੇ ਹੈ, ਰਾਰਾ ਰਖਵਾਲਾ ਹੈ, ਦਤਾ ਦਤਾਰ ਹੈ, ਤੇ ਸੱਸਾ ਉਹ ਸਹਾਰਾ ਹੈ। ਜਿਸ ਅੱਗੇ ਜੋਦਲੀ ਕਰਨੀ ਹੈ ਉਸ ਦੇ ਗੁਣ ਨੇ, ਉਸ ਦੇ ਵਿਸ਼ੇਸ਼ਣ ਨੇ ਜਿਹੜੇ ਉਸ ਨਾਲ ਜੁੜਦੇ ਨੇ। ਸਿੰਘ ਜੀ ਕਹਿੰਦੇ ਨੇ ਸੰਸਾਰ ਵਿੱਚ ਸਹਾਇਕ ਹੋਰ ਵੀ ਨੇ, ਪਰ ਉਹ ਸਹਾਇਕ ਕੈਸਾ? ਜਿਹੜੇ ਸਹਾਇਕ ਨੇ ਉਹਨਾਂ ਦਾ ਜ਼ਿਕਰ ਬਾਣੀ ਚ ਕੀਤਾ, ਪੰਕਤੀਆਂ ਮੈਂ ਆਪ ਨੂੰ ਸੁਣਾਵਾਂ। ਸਤਿਗੁਰੂ ਕਹਿੰਦੇ ਨੇ ਨਾਮ ਤੇਰਾ ਸਹਾਇਕ ਐਸਾ ਹੈ, ਜੈਸੇ ਰਣ ਮੈਂ ਸਖਾ ਭਰਾਤ। ਬੰਦਾ ਦੁਸ਼ਮਣਾਂ ਚ ਘਿਰਿਆ ਹੋਵੇ ਤੇ ਸਕੇ ਭਰਾ ਆ ਕੇ ਪਹੁੰਚ ਜਾਣ, ਉਸਦੇ ਮਿੱਤਰ ਆ ਕੇ ਪਹੁੰਚ ਜਾਣ। ਇਹਨੇ ਭਰਾ ਭਰਾਵਾਂ ਦੇ ਥਾਂ ਖੂਨ ਰੋੜਦੇ ਨੇ। ਜੈਸੇ ਰਣ ਮੈਂ ਸਖਾ ਭਰਾਤ, ਇੱਥੇ ਕਿਹਾ ਮਾਤ ਪਿਤਾ ਸੁੱਤ ਬੰਧਕ ਭਾਈ। ਜਿਵੇਂ ਮਾਤਾ ਸਹਾਇਤਾ ਕਰਦੀ, ਮਾਤਾ ਦੀ ਸਹਾਇਤਾ ਨੂੰ ਵੇਖੀਏ, ਬੰਦਾ ਪਲ ਪਲ ਮਾਂ ਦਾ ਧੰਨਵਾਦ ਕਰਦਾ ਰਹੇਗਾ। ਜਨਮ ਦਿੱਤਾ ਤੇ ਮਾਤਾ ਦਾ ਧਿਆਨ ਦਿਨ ਰਾਤ ਸੁਰਤ ਬੱਚੇ ਵਿੱਚ ਹੈ। ਕਦੀ ਇੰਨੀ ਸੁਰਤ ਸਾਡੀ ਰੱਬ ਨਾਲ ਜੁੜ ਜਾਏ, ਬੰਦਾ ਬ੍ਰਹਮ ਗਿਆਨੀ ਹੋ ਜਾਏ। ਇੰਨੀ ਸੁਰਤ ਜੁੜੀ ਹੈ, ਇੰਨਾ ਧਿਆਨ ਜੁੜਿਆ ਹੈ, ਘਰ ਦੇ ਕੋਲੋਂ ਰੇਲ ਦੀ ਲਾਈਨ ਗੁਜ਼ਰਦੀ ਹੋਵੇ, ਸੌ ਗੱਡੀ ਗੁਜ਼ਰਦੀ ਹੋਵੇ, ਮਾਤਾ ਉੱਥੇ ਵੀ ਸੌਣ ਲਵੇਗੀ, ਪਰ ਬੱਚਾ ਜਰਾ ਕਿ ਹਿੱਲੇ, ਸਾਹ ਉੱਚਾ ਲਵੇ, ਮਾਤਾ ਦੀ ਨੀਂਦ ਖੁੱਲ ਜਾਏਗੀ। ਬੱਚੇ ਵਿੱਚ ਉਸਦੀ ਸੁਰਤ ਹੈ, ਬੱਚੇ ਦੀ ਸੰਭਾਲ ਕਰਦੀ ਹੈ, ਹਰ ਤਰ੍ਹਾਂ ਨਾਲ ਉਸਦਾ ਧਿਆਨ ਰੱਖਦੀ ਹੈ। ਸਾਰੇ ਕੰਮ ਛੱਡ ਕੇ ਦੌੜ ਪੈਂਦੀ, ਮੇਰਾ ਬੱਚਾ ਰੋ ਪਿਆ, ਸਹਾਇਤਾ ਕਰਦੀ ਹੈ। ਪਰਮਾਤਮਾ ਜਿਵੇਂ ਮਾਂ ਸੰਸਾਰ ਵਿੱਚ ਸਹਾਇਕ ਹੈ, ਅਧਿਆਤਮਕ ਖੇਤਰ ਵਿੱਚ ਤੂੰ ਮੇਰਾ ਇੰਜ ਸਹਾਇਕ ਹੈ, ਤੂੰ ਮੇਰੀ ਸੁਰਤ ਨੂੰ ਸਾਂਭਣਾ, ਤੂੰ ਮੇਰੀ ਸਹਾਇਤਾ ਕਰਦਾ ਜਿਵੇਂ ਪਿਤਾ ਸਹਾਇਕ ਹੈ। ਬੱਚੇ ਦੀ ਸਹਾਇਤਾ ਪਿਤਾ ਕਰਦਾ, ਜਿਵੇਂ ਪੁੱਤਰ ਸਹਾਇਕ ਨੇ, ਜਿਵੇਂ ਭਰਾ ਸਹਾਇਕ ਨੇ, ਅਕਾਲ ਪੁਰਖ ਇੰਜ ਸਹਾਇਤਾ ਕਰਦਾ। ਆਪਣੇ ਸੇਵਕ ਕੇ ਆਪੇ ਰਾਖੇ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਤਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪੈ, ਸੇਵਕ ਤਤਕਾਲ ਹੋਏ ਖਾਵੈ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ, ਦੰਤ ਜੀਭ ਜਮ ਰਾਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਦੰਦਾਂ ਵਿੱਚ ਜਿਵੇਂ ਜ਼ੁਬਾਨ ਦੀ ਰੱਖਿਆ ਇੰਜੋ ਰੱਖਿਆ ਕਰਦਾ ਰੋਗਣ ਤੇ ਹਰ ਸੋਗਣ ਤੇ ਜਲ ਜੋਗਣ ਤੇ ਬਹੁ ਪਾਂਤ ਬਚਾਵੈ ਛਤਰ ਅਨੇਕ ਚਲਾਵਤ ਖਾਵ ਤਉ ਤਨੇਕ ਨਾ ਨਾਗਣ ਪਾਵੈ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸਮੂਹ ਨਾ ਵੇਚਣ ਪਾਵੈ ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਡੰਗ ਉਹ ਸਹਾਇਕ ਹੈ ਮੇਰੀ ਇੰਜ ਸਹਾਇਤਾ ਕਰਦਾ ਮਾਤ ਪਿਤਾ ਸੁਤ ਬੰਧ ਬਭਾਈ ਨਾਨਕ ਹੋਆ ਪਾਰ ਬੰਮ ਸਹਾਇ ਪਾਰ ਬੰਮ ਇੰਜ ਸਹਾਇਤਾ ਕਰਦਾ ਜਿਵੇਂ ਮਾਤਾ ਕਰਦੀ ਹੈ ਪਿਤਾ ਕਰਦਾ ਭਰਾ ਕਰਦੇ ਨੇ ਪੁੱਤਰ ਕਰਦੇ ਨੇ ਭਗਤ ਜਨਾ ਨੇ ਉਸ ਨੂੰ ਮਾਂ ਬਾਪ ਤੇ ਆਖਿਆ ਉਸ ਨੂੰ ਬੇਟਾ ਵੀ ਕਿਹਾ ਹੈਰਾਨ ਹੋ ਜਾਏ ਜਾਂ ਭਾਈ ਗੁਰਦਾਸ ਤੋਂ ਵਚਨ ਪੜ੍ਹ ਕੇ ਭਗਤ ਜਨਾ ਹਰ ਮਾਂ ਪਿਓ ਬੇਟਾ ਹੀ ਕਿਉਂ ਕਿਹਾ ਅਸਲ ਵਿੱਚ ਚਾਹੁੰਦੇ ਨੇ ਬੰਦਾ ਕਿਸੇ ਢੰਗ ਨਾਲ ਰੱਬ ਨਾਲ ਜੁੜ ਜਾਏ ਕੋਈ ਵੀ ਪ੍ਰਤੀਕ ਚੁਣਿਆ ਜਾਏ ਕੋਈ ਪ੍ਰਮਾਣ ਦਿੱਤਾ ਜਾਏ ਆਖਰ ਉਪਰਾਲਾ ਦੇਖੇ ਕਿ ਬੰਦਾ ਰੱਬ ਨਾਲ ਜੁੜ ਜਾਏ ਜਨਮ ਲਿਆ ਤੇ ਜਵਾਨ ਮਾਂ ਬਾਪ ਮਿਲੇ ਇਸ ਦੀ ਸੇਵਾ ਕਰਨ ਵਾਸਤੇ ਬਜ਼ੁਰਗ ਹੋ ਗਿਆ ਜਵਾਨ ਨੂੰ ਪੁੱਤਰ ਆ ਗਏ ਇਸ ਦੀ ਸੇਵਾ ਕਰਨ ਲਈ ਬਿਰਧ ਭਇਆ ਉੱਪਰ ਸਾਥ ਸਹਿਣ ਮੁੱਖ ਪਿਆਓ ਬੈਠ ਤੋ ਦੇਣ ਇਹ ਕਰਦੇ ਕਰਦੇ ਕਿ ਪਰਿਵਾਰ ਸਹਾਇਕ ਹੈ ਫਿਰ ਕਹਿੰਦੇ ਨੇ ਸਹਾਇਕ ਹੈ ਪਰਿਵਾਰ ਜਿੰਨੀ ਸਮਰੱਥਾ ਪੁੱਤਰ ਸੇਵਾ ਕਰੇਗਾ ਸਹਾਇਕ ਹੋਵੇਗਾ ਪਰ ਵਿਚਾਰੇ ਦੀ ਸਮਰੱਥਾ ਹੈ ਜਮਾਂ ਕੋਲੋਂ ਤੇ ਨਹੀਂ ਛੁਡਾ ਸਕਦਾ ਇੱਕ ਦਿਨ ਐਸਾ ਹੁੰਦਾ ਪੁੱਤਰ ਮਿੱਤਰ ਭੈਣ ਭਰਾ ਸਾਰੇ ਹੱਥ ਮਲਦੇ ਰਹਿ ਜਾਂਦੇ ਨੇ ਪਕੜ ਚਲਾਣ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋਤੇ ਕਿਣੇ ਮਾਹੇ ਜਿਨਸਿਉਂ ਲੱਗਾ ਹੇਤ ਐਸਾ ਨਹੀਂ ਕਿ ਉਹ ਸਹਾਇਤਾ ਕਰਨੀ ਨਹੀਂ ਚਾਹੁੰਦੇ ਅਸਮਰੱਥ ਨੇ ਇਸ ਤੋਂ ਜ਼ਿਆਦਾ ਕਰ ਕੁਛ ਨਹੀਂ ਸਕਦੇ ਅਕਾਲ ਪੁਰਖ ਤੂੰ ਕੈਸਾ ਸਹਾਇਕ ਹੈ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਭਿਆਨ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਣ ਮਾਹੇ ਉਧਾਰੀ ਪਰਮਾਤਮਾ ਐਸਾ ਸਹਾਇਕ ਹੈ ਗੁਰੂ ਐਸਾ ਸਹਾਇਕ ਹੈ ਉਥੇ ਹੱਥ ਨਾ ਅੱਪੜੈ ਕੂਕ ਨਾ ਸੁਣੀਏ ਪੁਕਾਰ ਉਥੇ ਸਤਿਗੁਰ ਬੇਲੀ ਹੋਵੇ ਕੱਢ ਲੈ ਅੰਤੀ ਵਾਰ ਮਾਤਾ ਪਿਤਾ ਭੈਣ ਭਰਾ ਸਹਾਇਕ ਹੈਨ ਪਰ ਸੀਮਤ ਕਿਸੇ ਹੱਦ ਤੱਕ ਪਰ ਪਰਮਾਤਮਾ ਤੇਰੀ ਸਹਾਇਤਾ ਦਾ ਤੇ ਕੋਈ ਪਾਰਾ ਭਾਰ ਨਹੀਂ ਗੁਰੂ ਨੇ ਪਰਿਵਾਰ ਨਾਲ ਤੋੜਿਆ ਨਹੀਂ ਕਿਉਂਕਿ ਆਪ ਪਰਿਵਾਰ ਵਾਲੇ ਸਨ ਹਕੀਕਤ ਉਹਨਾਂ ਦੱਸੀ ਹੈ ਫਰਜ਼ ਆਪਣਾ ਨਿਭਾ ਜੇ ਤੂੰ ਇਹ ਚਾਹੇ ਨਾ ਪਰਿਵਾਰ ਮੇਰਾ ਐਸਾ ਸਹਾਰਾ ਹੈ ਕਿ ਸਭ ਕੁਛ ਕਰ ਦੇਵੇਗਾ ਕਿਤੇ ਭੁੱਲ ਹੈ ਦੂਸਰੇ ਪਾਸੇ ਇਹ ਵੀ ਧਿਆਨ ਰੱਖ ਕੇ ਮੈਂ ਪਰਿਵਾਰ ਦਾ ਸਭ ਕੁਛ ਕਰ ਦਿਆਂਗਾ ਇਹ ਵੀ ਤੇਰੀ ਬੜੀ ਵੱਡੀ ਭੁੱਲ ਹੈ ਕਰਤਾਰ ਕਰੇਗਾ ਜੇ ਤੈਨੂੰ ਬੱਚੇ ਨਾਲ ਪਿਆਰ ਹੈ ਆਪਣੇ ਪੁੱਤਰ ਨਾਲ ਪਿਆਰ ਹੈ ਉਹਨੂੰ ਰੱਬ ਨਾਲ ਜੋੜ ਤੇ ਉਸਦੇ ਭਲੇ ਲਈ ਪਰਮਾਤਮਾ ਅੱਗੇ ਅਰਦਾਸ ਕਰ ਜੇ ਬੱਚੀ ਨਾਲ ਪਿਆਰ ਹੈ ਉਹਦੇ ਲਈ ਰੱਬ ਅੱਗੇ ਅਰਦਾਸ ਕਰ ਪਰਿਵਾਰ ਨਾਲ ਪਿਆਰ ਹੈ ਉਸਦਾ ਸੁੱਖ ਚਾਹੁੰਦਾ ਤੇਰੇ ਕੋਲ ਸੁੱਖ ਨਹੀਂ ਸੁੱਖਾਂ ਦਾ ਦਾਤਾ ਇੱਕ ਹੈ ਸੁੱਖ ਨਿਦਾਨ ਹਰ ਇੱਕ ਹੈ ਅਵਿਨਾਸੀ ਸੁਣਿਆ ਉਸ ਦੇ ਕੋਲੋਂ ਮੰਗ ਇੱਕ ਪੰਕਤੀ ਮੈਂ ਆਪ ਨੂੰ ਸੁਣਾਵਾਂ ਗੁਰੂ ਅਰਜਨ ਦੇਵ ਜੀ ਦੀ ਕਹਿੰਦੇ ਨੇ ਤੂੰ ਮੇਰੀ ਓਟ ਬਾਲੇ ਬੁੱਧ ਧਨ ਤੁਮ ਹੀ ਮੇਰੇ ਪਰਿਵਾਰ ਹੈ ਮੇਰੇ ਵਾਸਤੇ ਮੇਰੀ ਓਟ ਤੂੰ ਹੈ ਹੰਕਾਰੀ ਕਹਿੰਦਾ ਆਪਣੀ ਓਟ ਮੈਂ ਆਪ ਹਾਂ ਸਿੱਖ ਕਹਿੰਦਾ ਪਰਮਾਤਮਾ ਮੇਰਾ ਬਲ ਤੂੰ ਹੈ ਮੇਰਾ ਧਨ ਤੂੰ ਹੈ ਮੇਰੀ ਬੁੱਧ ਤੂੰ ਹੈ ਮੇਰੇ ਪਰਿਵਾਰ ਦੀ ਵੀ ਤੂੰ ਹੈ ਪਰਿਵਾਰ ਵਾਸਤੇ ਵੀ ਬਲ ਤੂੰ ਹੈ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਸਤਿਗੁਰਾਂ ਦਾ ਪਰਿਵਾਰ ਬਹੁਤ ਗਹਿਰ ਪ੍ਰੀਖਿਆ ਵਿੱਚੋਂ ਗੁਜ਼ਰਿਆ। ਸਤਿਗੁਰੂ ਪਾਤਸ਼ਾਹ ਆਪਣੇ ਬੱਚਿਆਂ ਨੂੰ ਕਹਿ ਰਹੇ ਨੇ, ਮੈਂ ਤੁਹਾਨੂੰ ਅਕਾਲ ਪੁਰਖ ਨੂੰ ਸੌਂਪਣਾ, ਮੈਂ ਤੁਹਾਨੂੰ ਅਕਾਲ ਪੁਰਖ ਨੂੰ ਸੌਂਪਿਆ, ਜਾਓ ਉਹ ਤੁਹਾਡਾ ਰਖਵਾਲਾ ਹੋਵੇਗਾ। ਲੋ ਜਾਓ ਪਧਾਰੋ ਤੁਮੇ ਅਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ। ਜੰਗ ਨੂੰ ਜਾਂਦਿਆਂ ਨੂੰ ਕਹਿੰਦੇ ਨੇ ਰੱਬ ਨੂੰ ਨਾ ਭੁੱਲਿਓ, ਸਿਮਰਨ ਕਰਦੇ ਜਾਓ, ਉਹਨੂੰ ਯਾਦ ਕਰਦੇ ਜਾਓ। ਰੱਬ ਕੋ ਨਾ ਵਿਸਾਰੋ ਤੁਮੇ ਅਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅਲਾਹ ਕੋ ਸੌਂਪਾ। ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਮਗਰ ਜਾਮੇ ਸ਼ਹਾਦਤ ਤੁਮੇ ਬਖਸ਼ੇ। ਗੁਰੂ ਹਰ ਹਾਲਤ ਵਿਚ ਆਉਂਦੇ ਨੇ, ਸਿੱਖ ਅਕਾਲ ਪੁਰਖ ਨਾਲ ਜੁੜਿਆ ਰਹੇ। ਗੁਜਰੀ ਰਾਗ ਵਿਚ ਇਕ ਸ਼ਬਦ ਹੈ, ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਤੇ ਕੀਰਤਨੀ ਹੈ ਸੰਗਾਮ ਕਰਕੇ। ਜਦੋਂ ਕਿਸੇ ਦਾ ਬੱਚੇ ਦਾ ਜਨਮ ਦਿਨ ਹੋਵੇ ਉਹ ਸ਼ਬਦ ਜ਼ਰੂਰ ਪੜ੍ਹਦੇ ਆ। ਉਹ ਸ਼ਬਦ ਹੈ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਹੇ ਸਿੱਖ ਬੱਚੇ, ਗੁਰੂ ਮਾਂ ਵੱਲੋਂ ਇਹ ਅਸੀਸ ਹੈ, ਇੱਡੀ ਵੱਡੀ ਅਸੀਸ ਹੋਰ ਕੋਈ ਨਹੀਂ ਹੋ ਸਕਦੀ। ਅੱਖ ਚਮਕਣ ਜਿੰਨਾ ਸਮਾਂ ਵੀ ਤੈਨੂੰ ਰੱਬ ਨਾ ਭੁੱਲੇ। ਹੁਣ ਜਿਸ ਨੂੰ ਰੱਬ ਨਾ ਭੁੱਲੇ ਉਹ ਤੇ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ। ਪਰਮਾਤਮਾ ਜੇਕਰ ਯਾਦ ਰਹੇ, ਚਿੱਤ ਆਵੇ ਉਸ ਪਾਰ ਬੰਮ, ਤਾਂ ਲੱਗੇ ਨਾ ਤੱਤੀ ਵਾਹ। ਜਿਸ ਨੂੰ ਸਿਮਰਦਿਆਂ ਪਾਪਾਂ ਦਾ ਨਾਸ਼ ਹੁੰਦਾ, ਪਿਤਰਾਂ ਦਾ ਉਦਾਰ ਹੁੰਦਾ, ਉਹ ਤੁਹਾਨੂੰ ਯਾਦ ਰਹੇ। ਗੁਰੂ ਤੇਰੇ ਤੇ ਦਿਆਲ ਰਹੇ, ਸਤਿਗੁਰ ਤੁਮ ਕਹੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਤੈਨੂੰ ਇੱਜ਼ਤ ਰੂਪੀ ਕੱਪੜਾ ਰੱਬ ਬਖਸ਼ੇ, ਤੈਨੂੰ ਕੀਰਤਨ ਦਾ ਭੋਜਨ ਦੇ ਦੇ, ਤੈਨੂੰ ਸਦਾ ਅਕਾਲ ਪੁਰਖ ਯਾਦ ਰਹੇ। ਉਪਰਾਲਾ ਇਹ ਹੀ ਕੀਤਾ, ਕਿਉਂਕਿ ਪਰਮਾਤਮਾ ਭੁੱਲਦਾ, ਉਹਨੂੰ ਯਾਦ ਕਰਨ ਵਾਸਤੇ ਗੁਰੂ ਨੇ ਨਿਸ਼ਾਨੀਆਂ ਦਿੱਤੀਆਂ। ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਨਿਸ਼ਾਨ ਸਾਹਿਬ ਏਡਾ ਉੱਚਾ ਲਾਇਆ। ਇਹ ਨਿਸ਼ਾਨ ਸਾਹਿਬ ਕੀ ਹੈ, ਮਤ ਕੁਛ ਸਮਝੇ, ਬੜਾ ਉੱਚਾ ਪਾਈਪ ਲੱਗਾ ਤੇ ਕੱਪੜਾ ਹੀ ਹੈ, ਨਹੀਂ ਇਹ ਸਿਮਰਨ ਹੈ, ਇੱਕ ਯਾਦ ਹੈ। ਦੂਰੋਂ ਲੰਘਦਾ ਬੰਦਾ ਦਰਸ਼ਨ ਕਰੇ ਕਿ ਗੁਰਦੁਆਰਾ ਸਾਹਿਬ ਹੈ, ਨਿਸ਼ਾਨ ਸਾਹਿਬ ਵੇਖਦੇ ਆ ਧਿਆਨ ਆਉਂਦਾ ਗੁਰਦੁਆਰਾ ਹੈ, ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਸਿੱਖ ਦੇ ਹੱਥ ਜੁੜ ਜਾਂਦੇ ਨੇ, ਸਿਰ ਝੁਕ ਜਾਂਦਾ, ਅਕਾਲ ਪੁਰਖ ਯਾਦ ਆਉਂਦਾ। ਨਿਸ਼ਾਨ ਸਾਹਿਬ ਤੋਂ ਲੈ ਕੇ ਗੁਰਦੁਆਰੇ ਆਉਣੇ ਅੱਗੇ ਜੋੜਾ ਘਰ ਹੈ, ਕਿੰਨਾ ਚੰਗਾ ਰਿਸ਼ਤੇਦਾਰ ਹੋਵੇ ਆਵੇ ਤੇ ਬੰਦਾ ਜਲ ਪਾਣੀ ਤੇ ਛਕਾਏਗਾ, ਇਹ ਨਹੀਂ ਕਹਿੰਦਾ ਲਿਆ ਤੇਰੇ ਜੋੜੇ ਝਾੜਦੇ ਆ। ਪਰ ਇੱਥੇ ਜੋੜੇ ਕਿਉਂ ਝਾੜਦੇ ਆ? ਇਹ ਜੋੜੇ ਉਹਨਾਂ ਦੇ ਨੇ ਜਿਹੜੇ ਸਿਮਰਨ ਨਾਲ ਜੁੜੇ ਨੇ, ਜਿਹੜੇ ਰੱਬ ਦੀ ਯਾਦ ਵਾਸਤੇ ਆਏ ਨੇ, ਇਹ ਜੋੜੇ ਵੀ ਰੱਬ ਯਾਦ ਕਰਾਉਂਦੇ ਨੇ। ਗੁਰਦੁਆਰੇ ਦੀ ਇੱਕ ਇੱਕ ਇੱਟ ਰੱਬ ਯਾਦ ਕਰਾਉਂਦੀ ਹੈ, ਇੱਕ ਇੱਕ ਵਸਤੂ ਪਰਮਾਤਮਾ ਯਾਦ ਕਰਾਉਂਦੀ ਹੈ। ਆ ਜਾਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਦਾ, ਅੱਗੋਂ ਫਿਰ ਸਾਨੂੰ ਆਵਾਜ਼ ਆਉਂਦੀ ਹੈ, ਪਹਿਲਾਂ ਹੀ ਸ਼ੁਰੂ ਹੁੰਦਾ ਹੈ, ਇੱਕੋ ਅੰਕਾਰ, ਪਰਮਾਤਮਾ ਇੱਕ ਹੈ। ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ, ਉਹਨੂੰ ਸਦਾ ਵਾਸਤੇ ਯਾਦ ਰੱਖ, ਇੱਕ ਨੂੰ ਕਦੀ ਨਾ ਭੁੱਲੀ ਤੇ ਗੁਰਪ੍ਰਸਾਦ ਨੂੰ ਕਦੀ ਨਾ ਭੁੱਲੀ। ਇੱਥੇ ਥੋੜਾ ਜਿਹਾ ਅਟਕੀਏ, ਜਨਮ ਕਿੱਥੇ ਹੋਇਆ, ਕਿਹੜੇ ਘਰ ਹੋਇਆ, ਇਹ ਤੁਹਾਡੇ ਕੋਲੋਂ ਕੋਈ ਲੇਖਾ ਨਹੀਂ ਮੰਗਿਆ ਜਾਣਾ। ਕਹਿ ਸਕਾਂਗੇ ਜੇ ਚੰਗੇ ਘਰ ਹੋਇਆ ਜਾਂ ਛੋਟੇ ਹੋਇਆ, ਨੀਵੀਂ ਜਾਤ ਵਿੱਚ ਹੋਇਆ, ਉਹ ਕੀ ਮੈਂ ਥੋੜਾ ਜਨਮ ਲਿਆ, ਇਹ ਤੇ ਜਨਮ ਤੂੰ ਦਿੱਤਾ, ਜਿੱਥੇ ਭੇਜਿਆ ਮੈਂ ਆ ਗਈ। ਜਨਮ ਦਾ ਕੋਈ ਲੇਖਾ ਨਹੀਂ, ਕਰਮ ਦਾ ਲੇਖਾ ਜ਼ਰੂਰ ਮੰਗਿਆ ਜਾਏਗਾ ਕਿ ਤੂੰ ਕੀਤਾ ਕੀ ਹੈ। ਇੱਥੇ ਇਸੇ ਲਈ ਕਿਹਾ, ਕਰਮ ਚੰਗੇ ਕਰਨ ਵਾਸਤੇ ਇੱਕ ਨਾਲ ਜੋੜੋ, ਉਹ ਤੇਰੀ ਸਹਾਇਤਾ ਕਰੇ। ਮੈਨੂੰ ਜਾਪਦਾ ਹੈ ਇਸੇ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਸੀ, ਭਾਈ ਨੰਦ ਲਾਲ ਜੀ ਨੇ ਉਹ ਬਚਨ ਅੰਕਿਤ ਕਰ ਦਿੱਤਾ। ਭਾਈ ਨੰਦ ਲਾਲ, ਸਿੱਖ ਹੁੰਦਿਆਂ ਹੋਇਆਂ ਜਿਹੜਾ ਕੰਮ ਕਰਨ ਜਦੋਂ ਜਾਂਦਾ, ਘਰੋਂ ਕੰਮ ਲਈ ਤੁਰਦਾ, ਛੋਟਾ ਕੰਮ ਹੋਵੇ ਵੱਡਾ, ਜੇ ਉਹ ਅਰਦਾਸ ਕਰਕੇ ਨਹੀਂ ਤੁਰਦਾ ਉਹ ਮੈਨੂੰ ਨਹੀਂ ਪਾਉਂਦਾ, ਮੇਰਾ ਉਹਦਾ ਕੋਈ ਸਾਥ ਨਹੀਂ। ਬਿਨਾਂ ਅਰਦਾਸ ਜੋ ਕਾਜ ਸਦਾਵੈ ਗੋਬਿੰਦ ਸਿੰਘ ਤੇ ਸਿੱਖ ਨਾ ਭਾਵੈ। ਅਰਦਾਸ ਕਰਕੇ ਤੁਰਦਾ ਘੱਟੋ ਘੱਟ ਹਉਮੈ ਤੇ ਮੁੱਕੇਗੀ ਕਿ ਮੈਂ ਤੇਰਾ ਸਹਾਰਾ ਲੈ ਕੇ ਚੱਲਿਆ, ਮੈਂ ਇਕੱਲਾ ਨਹੀਂ। ਗੁਰੂ ਤੇ ਵਾਰ ਵਾਰ ਉਸ ਦੇ ਸਹਾਰੇ ਦਾ ਜ਼ਿਕਰ ਕਰਦੇ ਨੇ। ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੈ ਸਾਹਿਬ ਪ੍ਰਭ ਮੇਰਾ, ਪੰਥ ਚੱਲੇ ਤਬ ਜਗਤ ਮੈਂ ਜੋ ਤੁਮ ਕਰੋ ਸਹਾਰ, ਤੇਰਾ ਸਹਾਰਾ ਤੇਰੀ ਕਿਰਪਾ। ਗੁਰਪ੍ਰਸਾਦ ਦਾ ਅਰਥ ਕੀ ਹੈ? ਤੇਰੀ ਕਿਰਪਾ ਨਾਲ, ਤੇਰੀ ਬਖਸ਼ਿਸ਼ ਨਾਲ ਜੋ ਹੋਣਾ ਪਿੱਛੇ ਹੋਇਆ ਤੇਰੀ ਕਿਰਪਾ, ਅੱਗੋਂ ਹੋਵੇਗਾ ਤੇਰੀ ਕਿਰਪਾ। ਮੇਰੀ ਸਹਾਇਤਾ ਤੂੰ ਹੈ, ਮੇਰੇ ਅੰਗ ਸੰਗ ਤੂੰ ਹੈ, ਮੇਰੇ ਕੋਲ ਬਲ ਤੂੰ ਹੈ, ਮੇਰਾ ਸਹਾਰਾ ਤੂੰ ਹੈ। ਜਿਸ ਦਿਨ ਉਸ ਦੇ ਸਹਾਰੇ ਨਾਲ ਬੋਲਾਂਗੇ ਉਹ ਬਚਨ ਦੀ ਬੜੀ ਵੱਡੀ ਮਹਾਨਤਾ ਬਣ ਜਾਏਗੀ। ਉਸ ਦੇ ਸਹਾਰੇ ਨਾਲ ਸੋਚਾਂਗੇ ਸੋਚ ਮਹਾਨ ਹੋਵੇਗੀ, ਉਸ ਦੇ ਸਹਾਰੇ ਨਾਲ ਕਰਮ ਕਰਾਂਗੇ ਕਰਮ ਸਫਲ ਹੋਵੇਗਾ, ਰੱਬ ਦੇ ਨੇੜੇ ਲੈ ਜਾਵੇਗਾ। ਪਾਤਸ਼ਾਹ ਕਹਿੰਦੇ ਨੇ ਕਰਮ ਕਰਦਿਆਂ ਉਸ ਦਾ ਸਹਾਰਾ, ਬੋਲਦਿਆਂ ਉਸ ਦਾ ਸਹਾਰਾ, ਸੋਚਦਿਆਂ ਉਸ ਦਾ ਸਹਾਰਾ, ਮਨ ਬਚਨ ਕਰਮ ਕਰਕੇ ਉਸ ਨੂੰ ਮਨ। ਇੱਕ ਸਵਾਈਆ ਪੜੀਏ, ਪੱਟਾਂ ਦੇ ਸਵਈਆਂ ਵਿੱਚ ਉਹ ਸਵਈਆ ਦਰਜ ਹੈ, ਜਿਹਨੂੰ ਬਾਤ ਨਿਸ਼ਚਲ ਤੋਂ ਜਾਣੀ ਤੇ ਜੀਵ ਕਾਲ ਤੇ ਬਚਾ। ਉਹ ਜੀਵ ਕਾਲ ਤੋਂ ਬਚ ਗਿਆ ਨੀ ਤੇ ਕਾਲ ਦੇ ਅੱਗੇ ਸਾਡੇ ਕੋਲੋਂ ਖਲੋਤਾ ਨੀ ਜਾਣਾ। ਤਿਲ ਤਰਿਓ ਸਮੁੰਦਰ ਰੁਦਰ ਖਿਨ, ਇੱਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਿਆ। ਕੁੰਡਲ ਨੀ ਗੁਰਮਤ ਵਿੱਚ ਕੀ ਹੈ? ਯੋਗੇ ਵਾਲੀ ਨਹੀਂ, ਮਨ ਦੀ ਗੁੰਝਲ। ਮਨ ਨੂੰ ਇੰਨੀਆਂ ਗੁੰਝਲਾਂ ਪਈਆਂ ਨੇ ਬੰਦਾ ਸੋਚਦਾ ਸੋਚਦਾ ਹੀ ਪਾਗਲ ਹੋ ਜਾਂਦਾ, ਮਨ ਦੀ ਗੁੰਝਲ ਨਹੀਂ ਖੁੱਲਦੀ। ਇਹ ਸੰਗਤ ਵਿੱਚ ਖੁੱਲਦੀ ਹੈ। ਕੁੰਡਲ ਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮੱਚਿਆ। ਉਸ ਚਿਹਰੇ ਉੱਤੇ ਪਰਮਾਨੰਦ ਪਰਮਾਤਮਾ ਦਾ ਨੂਰ ਆ ਜਾਂਦਾ, ਚਮਕ ਪੈਂਦਾ। ਸ੍ਰੀ ਗੁਰੂ ਸਾਹਿਬ ਸਭ ਉੱਪਰ ਮਨ ਬਚ ਕਰਮ ਸੇਵੀਏ ਸੱਚਾ। ਮਨ ਬਚਨ ਕਰਮ ਕਰਕੇ ਉਸ ਸੱਚੇ ਨੂੰ ਸੇਵੀਏ। ਹਰ ਵੇਲੇ ਮੇਰੇ ਅੰਗ ਸੰਗ ਆ, ਬਸ ਉਸਦਾ ਸਾਥ ਛੱਡ ਕੇ ਦੁਖੀ ਹੁੰਦੇ ਆ। ਜਿਸ ਵੇਲੇ ਸਮਝਦੇ ਆ ਮੈਂ ਆਪਣੇ ਲਈ ਆਪ ਹੀ ਕਾਫ਼ੀ ਹਾਂ, ਦੂਸਰਿਆਂ ਨੂੰ ਵੀ ਕਹਿੰਦਾ ਮੈਂ ਤੇਰੀ ਸਹਾਇਤਾ ਕਰਾਂਗਾ। ਗੁਰੂ ਕਹਿੰਦੇ ਨੇ ਨਹੀਂ, ਤੇਰੇ ਸਦਕਾ ਕੁਸ਼ਲ, ਇਹ ਭੁੱਲ ਨਾ ਕਰੀ, ਪਰਿਵਾਰ ਮੇਰੇ ਸਦਕਾ। ਉਹ ਰਜਨੀ ਵਾਲੀ ਸਾਖੀ ਮੈਨੂੰ ਜਦੋਂ ਯਾਦ ਆਉਂਦੀ ਉਹ ਸਾਰਾ ਤੱਤ ਸਾਰੇ ਇੱਥੇ ਹੀ ਖਲੋਤਾ। ਬਾਕੀ ਭੈਣਾਂ ਕਹਿੰਦੀਆਂ ਨੇ ਅਸੀਂ ਪਿਓ ਦੇ ਸਦਕਾ, ਬਾਪ ਦੇ ਨਹੀਂ ਤੇ ਭੁੱਖੀਆਂ ਮਰ ਜਾਂਦੀਆਂ, ਵਧੀਆ ਕੱਪੜੇ ਸਭ ਤੋਂ ਇਹ ਦਿੰਦਾ। ਇੱਕ ਨੇ ਸਿਰਫ ਆਖਿਆ, ਕਹਿਣ ਲੱਗੀ ਮੈਂ ਸੁਣ ਕੇ ਆਈ ਹਾਂ ਗੁਰਦੁਆਰੇ, ਉਹ ਵੀ ਸੁਣ ਲਓ ਕੀ ਸੁਣ ਕੇ ਆਈ ਹਾਂ ਤੂੰ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਮੈਂ ਕਥਾ ਸੁਣ ਕੇ ਆਈ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰਪੰਡਾਂ ਅੰਡੇ ਜੇਰ ਚ ਸਿੱਧ ਜਾਂ ਉਹ ਅੰਡੇ ਜੇਰ ਚ ਉਤਪਜਾ ਖਾਣੀ ਸਿੱਧ ਜਾਂ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਬਾਪ ਸਾਨੂੰ ਕੱਪੜੇ ਦਿੰਦੇ, ਨਦੀਆਂ ਵੀ ਬਾਪ ਹੀ ਚਲਾ ਰਿਹਾ, ਸੂਰਜ ਵੀ ਬਾਪ ਦੇ ਹੁਕਮ ਨਾਲ ਚੜ੍ਹਦਾ ਡੁੱਬਦਾ, ਰੁੱਖ ਹਰੇ ਨੇ ਇੰਨੇ, ਇਹ ਵੀ ਸਾਡਾ ਬਾਪ ਕਰਦਾ ਹੈ। ਨਹੀਂ ਭੈਣ ਜੀ, ਰਿਜ਼ਕ ਦਾਤਾ ਇੱਕ ਹੈ, ਸਾਡੇ ਬਾਪ ਨੂੰ ਵੀ ਦਿੰਦਾ ਸਾਨੂੰ ਵੀ ਦਿੰਦਾ। ਬੜੀ ਚੋਟ ਲੱਗੀ, ਹੰਕਾਰ ਨੂੰ ਜਦੋਂ ਚੋਟ ਲੱਗਦੀ ਹੈ ਬੰਦਾ ਪਾਗਲ ਹੋ ਜਾਂਦਾ। ਮੈਂ ਇੱਕ ਉਦਾਹਰਨ ਦਿਆਂ ਤੁਹਾਡੇ ਸਾਹਮਣੇ, ਪੈਰਾਂ ਤੋਂ ਲੈ ਕੇ ਨਾ ਸਰੀਰ ਨੂੰ ਸਿਰ ਤੱਕ ਸਾਰਾ ਨਮਕ ਮੰਨ ਲਓ ਕੁਛ ਨਹੀਂ ਕਹਿੰਦਾ, ਪਰ ਜੇ ਘਾਉ ਹੋਵੇ ਨਾ ਜ਼ਖਮ ਉੱਥੇ ਲੜ ਜਾਂਦਾ। ਘਾਉ ਜ਼ਖਮ ਨੂੰ ਲੜ ਜਾਂਦਾ, ਹਉਮੈ ਜ਼ਖਮ ਕਰਦੇ। ਜਦੋਂ ਸੱਚ ਦਾ ਨਮਕ ਆਉਂਦਾ ਨਾ, ਸੱਚੀ ਗੱਲ ਕੋਈ ਕਹਿੰਦਾ, ਹੰਕਾਰੀ ਸੜ ਬਲ ਕੇ ਕੋਲੇ ਹੋ ਜਾਂਦਾ। ਧੀ ਵਾਸਤੇ ਉਹਨੇ ਕੋੜਾ ਲੱਭ ਕੇ ਲੜ ਲਾ ਦਿੱਤਾ ਸੀ, ਤੇ ਲੈ ਤੈਨੂੰ ਇੰਨੀ ਸਜ਼ਾ। ਹੰਕਾਰੀ ਬੰਦਾ ਆਪਣੀ ਬੱਚੀ ਨਾਲ ਵੀ ਐਸਾ ਕਰ ਸਕਦਾ। ਮੈਂ ਸੋਚਦਾ ਸਾਂ ਹਰਨਾਥ ਨੇ ਐਸਾ ਕੀਤਾ। ਕਮਾਲ ਹੈ, 5 ਸਾਲ ਦਾ ਬੱਚਾ ਹੈ, ਕਹਿੰਦੇ ਸੁੱਤੋ ਇਹਨੂੰ ਸਮੁੰਦਰ ਵਿੱਚ, ਉਹ ਨਹੀਂ ਡੁੱਬਦਾ। ਇਹਨੂੰ ਰੁੱਖਾਂ ਤੋਂ ਸੁੱਟੋ, ਨਹੀਂ ਉਹ ਮਰੇ ਆ ਪਹਾੜਾਂ ਤੋਂ ਸੁੱਟਦੇ ਹੋ। ਭਾਈ ਗੁਰਦਾਸ ਨੇ ਲਿਖਿਆ ਜਲ ਅਗਨੀ ਵਿੱਚ ਕੱਤਿਆ ਜਲ ਨਾ ਡੁੱਬੈ ਗੁਰ ਪ੍ਰਸਾਦ। ਸਿਆਣਿਆਂ ਸਿਆਣਿਆਂ ਨੂੰ ਉਹਨੇ ਇਕੱਠੇ ਕੀਤਾ ਇਹਨੂੰ ਮਾਰੀਏ ਕਿਵੇਂ ਆਪਣੇ ਪੁੱਤਰ ਨਾਲ ਕਿਉਂਕਿ ਹਮੇ ਨੂੰ ਚੋਟ ਲੱਗੀ ਹੈ। ਹੰਕਾਰੀ ਸੀ ਬਾਪ ਪੁੱਤਰ ਦਾ ਵੈਰੀ ਉਹ ਬੇਚਾਰਾ ਮਾਸੂਮ। ਹੁਣ ਮੁਸ਼ਕਲਾਂ ਬੈਠ ਗਈ ਸਭਾ। ਸਭਾ ਤਿੰਨ ਤਰ੍ਹਾਂ ਦੀਆਂ ਜੇ ਇੱਕ ਤੇ ਸਭਾ ਮੇਰੀ ਬੰਦਿਆਂ ਦਾ ਇਕੱਠ ਇੱਕ ਸੰਤ ਸਭਾ। ਥਾਨ ਸੁਹਾਵਾ ਪਵਿੱਤਰ ਹੈ ਜਿੱਥੇ ਸੰਤ ਸਭਾ ਗੁਰਮੁਖਾਂ ਦੀ ਸਭਾ। ਇੱਕ ਦੁਸ਼ਟ ਸਭਾ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਸੈ ਔਹਦ ਗਨੇਰੀ। ਗਨੇਰੀ ਦਾ ਅਰਥ ਜਿਵੇਂ ਵੱਡਾ ਇਹਨੂੰ ਮਾਰ ਦਿਆਂਗੇ ਦੀ ਉਮਰ ਮੁਕਾ ਦਿੰਦਾ। ਗਿਰ ਤਰ ਜਲ ਜਵਾਲਾ ਬਹਿ ਰੱਖਿਓ ਰਾਜਾ ਰਾਮ ਮਾਇਆ ਫੇਰੇ। ਹੁਣ ਸਾਰਾ ਘਰ ਬੈਠੇ ਆਖਰ ਦੀ ਭੈਣ ਸੀ ਹੋਲਕਾਂ ਉਹ ਕਹਿਣ ਲੱਗੀ ਇਹ ਤੇਰਾ ਕੰਮ ਮੈਂ ਕਰਦੇ। ਉਹ ਵੀ ਦੁਸ਼ਟੀ ਨਿਕਲੀ ਭੂਆ ਹੁੰਦੇ ਆ ਐਸਾ ਕਰਨਾ ਨਹੀਂ ਸੀ ਚਾਹੀਦਾ। ਮਾਂ ਵਾਲਾ ਦਿਲ ਹੁੰਦਾ ਕਹਿਣ ਲੱਗੀ ਮੈਂ ਇੱਕ ਵਰ ਲਿਆ ਮੇਰੇ ਕੋਲ ਇੱਕ ਚਾਦਰ ਹੈ ਮੈਂ ਉਹ ਲਪੇਟ ਕੇ ਬਹਿ ਜਾ ਤੇ ਮੈਨੂੰ ਅੱਗ ਨਹੀਂ ਸਾੜੇਗੀ ਤੇ ਇਹਨੂੰ ਮੈਂ ਲੈਣੀ ਆ ਗੋਦੀ ਚ ਜਾਏਗਾ ਕਿੱਥੇ ਆਪੇ ਅੱਗ ਸਾੜੇਗੀ। ਹੁਣ ਜਿਹੜੇ ਹੋਲਕਾਂ ਦੇ ਉਪਾਸ਼ਕ ਸਨ ਉਹ ਤੇ ਆਲੇ ਦੁਆਲੇ ਨੱਚਿਆ ਭਇਆ ਹੋਲੀ ਬਚੀ ਹੈ ਹੋਲੀ ਬਚੀ ਹੈ ਹੋਲੀ ਬਚੀ ਹੈ। ਪ੍ਰਹਲਾਦ ਮਰ ਗਿਆ ਹੋਲਕਾਂ ਬਚ ਗਈ ਉਹਦੇ ਭੰਗੜਾ ਪਾਉਣ। ਮੈਂ ਸਮਝਦਾ ਉਹ ਹਰਨਾਕਸ ਪਾਰਟੀ ਅੱਜ ਵੀ ਹੈ ਬੜੀ ਖੇ ਉਡਾਉਂਦੇ ਰੰਗ ਉਡਾਉਣਗੇ ਆਸੇ ਪਾਸੇ ਦੌੜੇ ਫਿਰਨਗੇ। ਦੂਸਰੇ ਪਾਸੇ ਸਤਿਗੁਰੂ ਦੇ ਉਹ ਪਿਆਰੇ ਨੇ ਜਿਹੜੇ ਕੀਰਤਨ ਕਰਦੇ ਆ ਕਹਿੰਦੇ ਨੇ ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਕਰਾਇਆ। ਹੋਇਆ ਕਿ ਪ੍ਰਹਲਾਦ ਤੇ ਬਚ ਕੇ ਹੋਲਕਾਂ ਸੜ ਗਏ ਹੋਲਕਾਂ ਸੜ ਗਈ। ਹੁਣ ਹਰਨਾਕਸ਼ ਨੂੰ ਪਤਾ ਲੱਗਾ ਇਹ ਕੀ ਹੋਇਆ ਹੋਲਕਾਂ ਸੜ ਗਈ ਜਲ ਗਈ ਪ੍ਰਹਲਾਦ ਬਚ ਗਿਆ। ਬਾਪ ਨੇ ਚਾਹਿਆ ਪੁੱਤਰ ਨੂੰ ਮਾਰਦੇ ਆ ਕਿਉਂਕਿ ਹਉਮੈ ਨੂੰ ਚੋਟ ਲੱਗਦੀ ਹੈ। ਹਉਮੈ ਨੂੰ ਚੋਟ ਜਦੋਂ ਲੱਗੇਗੀ ਬੰਦਾ ਕਹੇਗਾ ਹੈ ਮੇਰੇ ਸਦਕਾ। ਫਾਰਸੀ ਦੇ ਅਦੀਬ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਡੂਬੀ ਕਸ਼ਤੀ ਲਬੇ ਸਾਹਲ ਕਿਤਨੀ ਸੀ ਖਤਾ ਪਰ ਕਿ ਨਾ ਖੁਦਾ ਕੋ ਕਹਾ ਥਾ ਕਿ ਖੁਦਾ ਔਰ ਵੀ ਹੈ। ਨਾ ਖੁਦਾ ਹੁੰਦਾ ਮਲਾਹ ਮਲਾਹ ਨੂੰ ਕਿਹਾ ਖੁਦਾ ਹੋਰ ਵੀ ਹੈ ਉਹਨੇ ਬੇੜੀ ਡੋਬ ਦਿੱਤੀ। ਮੇਰੇ ਹੁੰਦਿਆਂ ਤੂੰ ਖੁਦਾ ਹੋਰ ਮੰਨਣਾ ਪਿਆ। ਜਿਸ ਦਿਨ ਕੋਈ ਇਹ ਕਹੇ ਭੱਟ ਉਹਨੂੰ ਸਮਝਾਉਂਦੇ ਨੇ ਤੇਰੇ ਸਦਕਾ ਕੁਛ ਨਹੀਂ ਤੇਰੇ ਸਦਕਾ ਤੇ ਤੂੰ ਵੀ ਨਹੀਂ ਤੂੰ ਵੀ ਕਿਸੇ ਦਾ ਭੇਜਿਆ ਹੋਇਆ ਹੈ ਪੁੱਤਰ ਕਿਸੇ ਦੀ ਦਾਤ ਹੈ ਘਰ ਤੇਰੇ ਆ ਤਨ ਕਿਸੇ ਦੀ ਦਾਤ ਹੈ ਤੇਰੇ ਘਰ ਵਿੱਚ ਹੈ ਤੇਰੇ ਘਰ ਚ ਰੋਸ਼ਨੀ ਹੋਵੇ ਹੈ ਤੇ ਸੂਰਜ ਦੀ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਮੇਰੇ ਸਦਕਾ ਨਹੀਂ ਹੈ ਵਾਹਿਗੁਰੂ ਤੇਰੇ ਸਦਕਾ। ਸੇਵਕ ਕੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨੰਕਾਰ ਪ੍ਰਭ ਸਦਾ ਸਲਾਮਤ। ਕਹਿ ਨਾ ਸਕੈ ਕੋਬ ਤੂੰ ਕਦਕਾ ਬ੍ਰਹਮਾ ਵਿਸ਼ਨ ਸਿਰੇ ਤੇ ਅਗਣਤ ਅਣਗਿਣਤ ਬ੍ਰਹਮਾ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ। ਬੜਾ ਗੁਮਾਨ ਕਰਨੇ ਆ ਆ ਦੋ ਮਰਲੇ ਮੇਰਾ ਘਰ ਹੈ ਚਾਰ ਮਰਲੇ ਆ ਮੇਰਾ ਘਰ ਹੈ। ਵੈਸੇ ਨਾ ਪਤਾ ਨਹੀਂ ਗੱਲਾਂ ਤੇ ਬੜੀਆਂ ਸਿੱਧੀਆਂ ਬੰਦੇ ਦੀ ਸਮਝ ਵਿੱਚ ਕਿਉਂ ਨਹੀਂ ਆਉਂਦੀਆਂ। ਹੁਣ ਜਦੋਂ ਪੁੱਛੇ ਨਾ ਕੋਈ ਧਰਤੀ ਕਿਸ ਦੀ ਕਿਸੇ ਨੂੰ ਤੁਸੀਂ ਪੁੱਛ ਕੇ ਵੇਖ ਲਵੋ ਬਜ਼ੁਰਗ ਨੂੰ ਬੱਚਿਆਂ ਨੂੰ ਸਭ ਇਹ ਧਰਤੀ ਕਿਸ ਦੀ ਆਖੇਗਾ ਜੀ ਰੱਬ ਦੀ ਧਰਤੀ ਕਿਸ ਦੀ ਹੈ ਰੱਬ ਦੀ ਤੇ ਆ ਚਾਰ ਮਰਲੇ ਦਾ ਪਲਾਟ ਕਿਸ ਦਾ ਕਹਿੰਦਾ ਮੇਰਾ। ਹੱਦ ਹੋ ਗਈ ਧਰਤੀ ਤੇ ਸਾਰੀ ਰੱਬ ਦੀ ਤੇ ਆ ਪਲਾਟ ਇੰਨਾ ਕੁ ਵਿੱਚ ਤੇਰਾ ਹੋ ਗਿਆ। ਧਰਤੀ ਸਾਰੀ ਰੱਬ ਦੀ ਆ ਕੋਠੀ ਇੰਨੀ ਕੁ ਮੇਰੀ ਕੌਣ ਸਮਝਾਏ। ਗੱਲ ਤੇ ਸਿੱਧੀ ਹੈ ਜੇ ਧਰਤੀ ਰੱਬ ਦੀ ਹੈ ਤੇ ਜੋ ਧਰਤੀ ਤੇ ਬਣੇ ਆ ਉਹ ਸਾਰਾ ਹੀ ਰੱਬ ਦਾ ਫਿਰ ਤੇ ਤੂੰ ਵੀ ਰੱਬ ਦਾ ਤੇਰੀ ਕੋਠੀ ਵੀ ਰੱਬ ਦੀ ਹੈ ਇਹ ਪਲਾਟ ਵੀ ਪਰਮਾਤਮਾ ਦਾ ਪਰ ਨਹੀਂ ਇਹ ਵੱਡੀਆਂ ਪਾਉਣੀਆਂ ਆਉਂਦੀ ਇਹ ਪਾਉਂਦਾ ਹੰਕਾ। ਚੌਰਾਸੀ ਲੱਖ ਜੋਨੇ ਉਪਾਈ ਰਿਜ਼ਕ ਦੀ ਆ ਸਭ ਹੁਣ ਕੋ ਤਦਕਾ। ਅੱਜ ਤੇ ਤੂੰ ਸੋਚਣਾ ਮੈਂ ਖਵਾ ਰਿਹਾ ਪਰਿਵਾਰ ਨੂੰ ਪਹਿਲਾ ਜਿਹੜਾ ਬੰਦਾ ਆਇਆ ਉਹਨੂੰ ਪ੍ਰਸ਼ਾਦਾ ਪਰੋਸ ਕੇ ਤੂੰ ਦੇ ਗਿਆ ਸਾਂ ਪਿਛਲਿਆਂ ਦਾ ਹੁਣ ਤੱਕ ਉਹਨਾਂ ਨੂੰ ਕੰਮ ਦਿੰਦਾ ਰਿਹਾ ਰਿਜ਼ਕ ਉਸ ਨੇ ਬਣਾਇਆ। ਆਸਨ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਕਿਹਕਾ ਵਾਰ। ਜੋ ਰਿਜ਼ਕ ਚਾਹੀਦਾ ਸੀ ਜੈਸਾ ਪਚਦਾ, ਦੇਖੋ ਬੱਚਾ ਕੋਈ ਬੜੀ ਭਾਰੀ ਖੁਰਾਕ ਨਹੀਂ ਪਚਾ ਸਕਦਾ, ਉਸਨੇ ਦੁੱਧ ਬਣਾਇਆ। ਬਜ਼ੁਰਗ ਫੇਰ ਨਹੀਂ ਪਚਾ ਸਕਦਾ, ਉਸ ਵਾਸਤੇ ਵੀ ਉਹ ਜੇ ਭੋਜਨ ਬਣ ਜਾਂਦੇ। ਜੋ ਚਾਹੀਦਾ ਉਸਨੇ ਸਿਰਜਿਆ, ਚੌਰਾਸੀ ਲੱਖ ਜੂਣ ਉਪਾਈ, ਰਿਜ਼ਕ ਦੀਆ ਸਭ ਹੋ ਕੋ ਤਦਕਾ, ਸੇਵਕ ਕੈ ਭਰਭੂਰ ਜੁਗ ਜੁਗ ਵਾਹਿਗੁਰੂ। ਤੇਰਾ ਸਭ ਸਦਕਾ, ਮੇਰੇ ਸਦਕਾ ਕੁਛ ਨਹੀਂ, ਜਿਹੜਾ ਆਖੇ ਤੇਰੇ ਸਦਕਾ ਉਹ ਸਿੱਖ। ਉਹ ਨਾਮ ਜਪਣ ਵਾਲਾ, ਨਾਮ ਨੂੰ ਜਿਉਣ ਵਾਲਾ, ਮੇਰਾ ਜਪਣਾ ਹੀ ਨਹੀਂ ਜਿਉਣਾ, ਉਹ ਨਾਮ ਨੂੰ ਜੀਵਨ ਆਧਾਰ ਬਣਾਉਣ ਵਾਲਾ ਆਖੇਗਾ ਤੇਰੇ ਸਦਕਾ। ਇਹ ਅਕਾਲ ਪੁਰਖ, ਮਾਂ ਮਾਂ ਤੇ ਹੈ ਪਰ ਮਾਂ ਪਰਮਾਤਮਾ ਨਹੀਂ, ਬਾਪ ਬਾਪ ਤੇ ਹੈ ਪਰ ਬਾਪ ਰੱਬ ਨਹੀਂ, ਸਮਰੱਥਾ ਛੋਟੀ, ਪੁੱਤਰ ਪੁੱਤਰ ਤੇ ਹੈ ਮੰਨਦਾ ਪਰ ਪਰਮਾਤਮਾ ਨਹੀਂ। ਪਰ ਤੂੰ ਪਰਮਾਤਮਾ ਨਹੀਂ ਹੈ, ਤੂੰ ਸਭ ਕੁਛ ਹੈ, ਤੇਰੀ ਸਮਰੱਥਾ ਬਹੁਤ ਵੱਡੀ ਹੈ, ਤੂੰ ਮੇਰੀ ਸਹਾਇਤਾ ਕਿਵੇਂ ਕਰਨਾ। ਉਸ ਦੀ ਸਹਾਇਤਾ ਵੱਲ ਜਿਹੜਾ ਵੇਖੇਗਾ, ਇੱਕ ਗੱਲ ਯਾਦ ਰੱਖੋ, ਜਿਹੜਾ ਆਪਣੀ ਸਹਾਇਤਾ ਲੈ ਕੇ ਚੱਲੇਗਾ ਉਹ ਤੇ ਹਾਰੇਗਾ, ਅੱਜ ਵੀ ਹਾਰੇਗਾ ਕੱਲ ਵੀ, ਪਰ ਜਿਹੜਾ ਉਸ ਦੇ ਆਸਰੇ ਚੱਲੇਗਾ ਜਿਸ ਦੇ ਤੂੰ ਪ੍ਰਭ ਵੱਲ ਹੈ, ਤੂੰ ਕਦੇ ਨਾ ਹਾਰਦਾ। ਜਿਸ ਦੇ ਤੂੰ ਪ੍ਰਭ ਵੱਲ ਤਿਸ ਕੋਈ ਨਾ ਮਾਰਦਾ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਏ। ਉਹ ਸਮਰੱਥ ਨਾਲ ਹੋਵੇ ਜਿੱਤ ਹੈ, ਕਿਹਾ ਸੀ ਖਾਲਸੇ ਦੀ ਜਿੱਤ। ਕਿਉਂ ਬੜੀ ਸਮਝਣ ਵਾਲੀ ਸਾਡੀ ਇਹ ਸਿਧਾਂਤਕ ਬਾਤ ਜੇ, ਖਾਲਸੇ ਦੀ ਜਿੱਤ ਕਿਉਂ ਕਿ ਖਾਲਸਾ ਵਾਹਿਗੁਰੂ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜਿਹੜੀ ਕਹਿੰਦੇ, ਇਹਦੇ ਅਰਥਾਂ ਨੂੰ ਧਿਆਨ ਨਾਲ ਸਮਝ ਲਈਏ। ਕਿਉਂਕਿ ਅਕਾਲ ਪੁਰਖ ਕਦੀ ਨਹੀਂ ਹਾਰਿਆ, ਅੱਜ ਤੱਕ ਸੁਣਿਆ ਕਿ ਰੱਬ ਹਾਰਿਆ, ਜੇ ਰੱਬ ਦੀ ਜਿੱਤ ਹੈ ਤੇ ਖਾਲਸਾ ਫਿਰ ਵਾਹਿਗੁਰੂ ਦਾ, ਇਹਦੀ ਫਤਿਹ ਕਿਉਂ ਨਾ ਹੋਵੇ। ਵਾਹਿਗੁਰੂ ਦਾ ਖਾਲਸਾ ਹੈ ਤੇ ਵਾਹਿਗੁਰੂ ਦੀ ਫਤਿਹ ਹੋਵੇਗੀ ਹਮੇਸ਼ਾ ਵਾਸਤੇ, ਖਾਲਸਾ ਨਹੀਂ ਹਾਰੇਗਾ, ਖਾਲਸਾ ਹਮੇਸ਼ਾ ਜਿੱਤੇਗਾ, ਕਿਉਂਕਿ ਅਕਾਲ ਪੁਰਖ ਨਹੀਂ ਕਦੀ ਹਾਰਿਆ। ਸਾਹਿਬ ਕਹਿੰਦੇ ਨੇ ਪਰਿਵਾਰ ਬੜਾ ਚੰਗਾ ਹੈ, ਪਰਿਵਾਰ ਦਾ ਪਿਆਰ ਗੁਰੂ ਨੇ ਦਿੱਤਾ ਹੈ, ਬੱਚਿਆਂ ਨੂੰ ਆਪ ਪਿਆਰ ਕੀਤਾ, ਫਰਜ਼ ਆਪਣਾ ਨਿਭਾਇਆ। ਪਰ ਇੱਕ ਗੱਲ ਕਿਹਾ, ਸਮਰੱਥਾ ਛੋਟੀ ਹੈ। ਗੁਸਾਈ ਮਹਿੰਦਾ ਇੱਠੜਾ, ਅੰਮੇ ਅੱਬੇ ਥਾਮੂ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਈ ਦਿਓ, ਤੇਰੇ ਵਰਗਾ ਕੋਈ ਵੀ ਨਹੀਂ। ਕਿਉਂਕਿ ਇਹਨਾਂ ਦੀ ਹਸਤੀ ਛੋਟੀ ਹੈ, ਕਿੰਨਾ ਵੀ ਸਰਵਣ ਵਰਗਾ ਪੁੱਤਰ ਵੀ ਹੋਵੇ ਕਿੰਨਾ ਕਰੇਗਾ, ਮਾਂ ਬਾਪ ਨੂੰ ਮਰਨੋ ਤੇ ਨਹੀਂ ਬਚਾ ਸਕਿਆ, ਤੜਪ ਤੜਪ ਕੇ ਮਰ ਗਿਆ, ਆਪ ਉਹਨਾਂ ਤੋਂ ਪਹਿਲੇ ਮਰ ਗਿਆ। ਭਾਵੇਂ ਕਿੰਨਾ ਆਗਿਆਕਾਰੀ ਹੋਵੇ, ਉਮਰ ਤੇ ਆਖਰ ਗਿਣਤੀ ਮਿਣਤੀ ਦੀ ਹੈ, ਸਵਾਸ ਤੇ ਮੁੱਕ ਜਾਣੇ, ਪਰ ਪ੍ਰਮਾਤਮਾ ਤੂੰ ਅਮਰ ਹੈ, ਸਦਾ ਵਾਸਤੇ ਹੈ, ਤੂੰ ਕੈਸਾ ਸਹਾਇਕ ਹੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ।
ਬਿਲਾਵਲ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਮਾਤ ਪਿਤਾ ਸੁਤ ਬੰਧਕ ਭਾਈ,
ਮਾਂ ਮਾਤਾ ਪਿਤਾ, ਸੁਤ ਅਰਥ ਹੁੰਦਾ ਪੁੱਤਰ, ਬੰਧਕ ਹੁੰਦਾ ਰਿਸ਼ਤੇਦਾਰ ਭਾਈ ਭਰਾ, ਇਹ ਜਿੰਨਿਆਂ ਦੇ ਵੀ ਨਾਂ ਲਏ ਨੇ, ਮਾਤਾ ਪਿਤਾ ਪੁੱਤਰ ਭਰਾ ਰਿਸ਼ਤੇਦਾਰ। ਹਾਂਜੀ,
ਨਾਨਕ ਹੋਆ ਪਾਰ ਬ੍ਰਹਮ ਸਹਾਇ,
ਕਹਿੰਦੇ ਨੇ ਜਿਵੇਂ ਸਹਾਇਕ ਨੇ, ਪਰ ਸਮਰੱਥਾ ਅਨੁਸਾਰ ਸੰਸਾਰ ਵਿੱਚ ਅਕਾਲ ਪੁਰਖ ਲੋਕ ਪ੍ਰਲੋਕ ਵਿੱਚ ਸਹਾਇਕ ਹੈ। ਮਾਂ ਕੋਲ ਕੁਛ ਹੋਵੇ ਬੱਚੇ ਕੋਲੋਂ ਲੁਕਾ ਕੇ ਨਹੀਂ ਰੱਖਦੀ, ਤੁਸੀਂ ਆਪਣੇ ਬੱਚਿਆਂ ਕੋਲੋਂ ਕੁਛ ਨਹੀਂ ਲੁਕਾਉਂਦਾ। ਬੱਚੇ ਨੂੰ ਮੁਸ਼ਕਲ ਬਣੀ ਹੋਵੇ, ਮਾਂ ਦੌੜ ਪੈਂਦੀ ਸਾਰੇ ਕੰਮ ਛੱਡ ਕੇ, ਤੂੰ ਵੀ ਦੌੜਦਾ, ਤੂੰ ਵੀ ਸੇਵਕ ਦੀ ਰੱਖਿਆ ਕਰਦਾ ਹੈ। ਜਿਵੇਂ ਮਾਂ ਖੁਰਾਕ ਦਿੰਦੀ ਹੈ, ਤੂੰ ਆਤਮਕ ਖੁਰਾਕ ਦੇਣਾ। ਜਿਵੇਂ ਮਾਂ ਪੜਦੇ ਕੱਜਦੀ ਹੈ, ਤੂੰ ਵੀ ਇਸੇ ਤਰ੍ਹਾਂ ਪੜਦੇ ਕੱਜਦਾ ਹੈ। ਤੂੰ ਹਰ ਤਰ੍ਹਾਂ ਨਾਲ ਸਹਾਇਤਾ ਕਰਦਾ ਹੈ, ਤੂੰ ਵੀ ਪਰਿਵਾਰ ਵਾਂਗੂ ਸਹਾਇਤਾ ਕਰਦਾ, ਪਰ ਪਰਿਵਾਰ ਦੀ ਸਹਾਇਤਾ ਛੋਟੀ, ਤੇਰੀ ਸਹਾਇਤਾ ਵਿਸ਼ਾਲ ਹੈ, ਉਸ ਦਾ ਅੰਤ ਪਾਰਾ ਵਾਰ ਨਹੀਂ। ਹਾਂਜੀ,
ਸੁਖ ਸਹਿਜਿਆ ਆਨੰਦ ਘਣੇ,
ਹੇ ਦਾਤਾ ਬੜੇ ਸੁਖ ਹਨ, ਸਹਿਜ ਆਤਮਕ ਅਡੋਲਤਾ, ਸਹਿਜ ਉਹ ਅਵਸਥਾ ਹੈ ਜਿੱਥੇ ਬੰਦਾ ਟਿਕ ਜਾਂਦਾ ਹੈ। ਜਿਸ ਨੂੰ ਅਸੀਂ ਆਨੰਦ ਕਹਿੰਦੇ ਹਾਂ, ਇਹ ਬਚਨ ਬੜੇ ਧਿਆਨ ਨਾਲ ਸਮਝਣਾ ਚਾਹੀਦਾ ਹੈ। ਜਿਸ ਨੂੰ ਅਸੀਂ ਆਨੰਦ ਕਹਿੰਦੇ ਹਾਂ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਵੀ ਆਹ ਗੱਲ ਸੁਣੀ ਬੜਾ ਆਨੰਦ ਆਇਆ, ਇਹ ਵਸਤੂ ਖਾ ਲਈ ਬੜਾ ਆਨੰਦ ਆਇਆ, ਇਸ ਘਰ ਚ ਰਹਿਣਾ ਬੜਾ ਆਨੰਦ ਆਇਆ। ਨਹੀਂ, ਨਾ ਕਿਸੇ ਘਰ ਚ ਆਨੰਦ ਜੇ, ਨਾ ਕਿਸੇ ਗੱਲ ਵਿਚ ਆਨੰਦ ਹੈ, ਨਾ ਕਿਸੇ ਖਾਣ ਪੀਣ ਵਿਚ ਆਨੰਦ ਹੈ। ਆਨੰਦ ਹੈ ਕਿ ਕਿਸੇ ਥਾਂ ਤੇ ਮਨ ਟਿਕ ਗਿਆ, ਬਸ ਉਸ ਟਿਕਾਓ ਦੇ ਵਿਚ ਆਨੰਦ ਹੈ। ਜਿੰਨਾ ਚ ਟਿਕਿਆ ਰਿਹਾ, ਥੋੜੀ ਦੇਰ ਬਾਅਦ ਹਿੱਲ ਜਾਂਦਾ, ਫਿਰ ਉੱਥੇ ਆਨੰਦ ਨਹੀਂ ਬਣਦਾ। ਮਨ ਨੂੰ ਸਮਝੋ, ਤਮਾਸ਼ਾ ਹੋ ਰਿਹਾ, ਬੜਾ ਮਨ ਲੱਗਾ ਕਹਿੰਦੇ ਆਨੰਦ, ਤੇ ਕੰਨ ਚ ਕੋ ਆ ਕੇ ਕਹਿ ਦੇਵੇ ਨਾ ਅਗਲਾ ਇਸ ਤੋਂ ਵੀ ਵਧੀਆ, ਬੰਦਾ ਆ ਕੇ ਚਲੋ ਉਥੋਂ ਆਨੰਦ ਹਿੱਲ ਗਿਆ। ਇਹ ਪਤਾ ਲੱਗਿਆ ਵਸਤੂ ਇਸ ਤੋਂ ਵੀ ਚੰਗੀ ਵੇਖੀ, ਮਨ ਹਿੱਲ ਜਾਏਗਾ, ਹਿੱਲ ਜਾਏਗਾ, ਆਨੰਦ ਗਿਆ। ਪਰ ਪਰਮਾਤਮਾ ਤੇਰੇ ਵਿਚ ਜਿਹੜਾ ਟਿਕ ਗਿਆ ਉਹ ਹਿੱਲਦਾ ਨੀ, ਆਨੰਦ ਨਹੀਂ ਟੁੱਟਦਾ, ਕਿਉਂਕਿ ਦੂਸਰਾ ਰੱਬ ਕੋਈ ਨਹੀਂ। ਕੋਈ ਆਖੇ ਇਸ ਰੱਬ ਨੂੰ ਛੱਡ, ਉਹ ਰੱਬ ਲੈ ਨਹੀਂ, ਪਰਮਾਤਮਾ ਇੱਕ ਹੈ ਜਿਹੜਾ ਟਿਕ ਗਿਆ ਸਦਾ ਵਾਸਤੇ ਆਨੰਦਿਤ ਹੋ ਗਿਆ। ਉੱਥੇ ਸੁੱਖ ਨੇ, ਸਹਿਜ ਹੈ, ਬਹੁਤ ਆਨੰਦ ਹਨ, ਪਰ ਸਾਡੇ ਤੱਕ ਟਿਕਾਓ ਕਿਵੇਂ ਪਹੁੰਚਿਆ, ਮਾਧਿਅਮ ਕੀ ਹੈ, ਉਹ ਅਗਲੀ ਪੰਕਤੀ ਵਿੱਚ ਹੈ। ਹਾਂਜੀ,
ਹੋਰ ਪੂਰਾ ਪੂਰੇ ਜਾ ਕੇ ਬਾਣੇ ਅਨੇਕ ਗੁਣਾ ਜਾ ਕੇ ਜਾਹੇ ਨਾ ਗਣੇ ਰਹਾਓ।
ਪੂਰਾ ਹੈ ਗੁਰੂ, ਉਸ ਦੀ ਬਾਣੀ ਵੀ ਪੂਰੀ ਹੈ, ਅਨੇਕਾਂ ਗੁਣ ਨੇ ਗਿਣੇ ਨਹੀਂ ਜਾਂਦੇ। ਬਾਣੀ ਕੀ ਹੈ? ਪਰਮਾਤਮਾ ਦੇ ਗੁਣ। ਇਸੇ ਲਈ ਇੱਕ ਥਾਂ ਤੇ ਸ਼ਬਦ ਵਰਤਿਆ ਕਿ ਗੁਣ ਬਾਣੀ ਹਰ ਨਾਮ ਸਮਾਇਆ। ਇਹ ਬਾਣੀ ਹੈ ਹੀ ਗੁਣਾਂ ਨਾਲ ਭਰਪੂਰ, ਪਰਮਾਤਮਾ ਦੇ ਗੁਣ। ਇਹ ਗੁਣ ਧਾਰਨ ਕਰ, ਇਹ ਧਾਰਨ ਕਰ, ਇਹ ਧਾਰਨ ਕਰ। ਜਿਉਂ ਜਿਉਂ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਹਾਂ, ਮਨ ਟਿਕਾਓ ਵਿੱਚ ਆਉਂਦਾ। ਸ਼ਬਦ ਦੀ ਥੰਮੀ ਦਿੱਤੀ ਜਾਏ, ਮਨ ਹਲਾਇਆ ਵੀ ਨਹੀਂ ਹਿੱਲਦਾ। ਮੈਨੂੰ ਉਹਨਾਂ ਸ਼ਹੀਦਾਂ ਦੀ ਅੱਜ ਯਾਦ ਆਉਂਦੀ ਹੈ। ਕੋਈ ਵੀ ਸ਼ਹੀਦ ਪੁਰਾਤਨ ਸ਼ਹੀਦਾਂ ਵਿੱਚ ਹੋਇਆ ਤੇ ਉਹ ਕਹਿੰਦਾ ਸੀ ਮੈਨੂੰ ਤੁਸੀਂ ਆਪਣਾ ਕੰਮ ਕਰੋ, ਮੈਂ ਜਪਜੀ ਦਾ ਪਾਠ ਕਰ ਲਵਾਂ। ਭਾਈ ਤਾਰੂ ਸਿੰਘ ਨੂੰ ਖੋਪੜੀ ਤੇ ਬਾਅਦ ਵਿੱਚ ਉਤਾਰੀ, ਪਹਿਲੇ ਚਰਖੜੀ ਤੇ ਚਾੜਿਆ ਗਿਆ, ਸਰੀਰ ਦੀ ਸਕਿਨ ਤੂੰਬਾ ਤੂੰਬਾ ਕਰਕੇ ਉਡਾ ਦਿੱਤੀ। ਜਲਾਦ ਨੂੰ ਕਹਿੰਦੇ ਨੇ ਮੈਂ ਜਰਾ ਮਨ ਤੇਜ਼ ਕਰ ਲਵਾਂ ਤੇ ਤੂੰ ਆਪਣੀ ਚਰਖੀ ਤੇਜ਼ ਕਰ ਲੈ। ਉਹ ਵੀ ਹੈਰਾਨ ਹੋਇਆ, ਉਹਨੇ ਮਨ ਸ਼ਬਦ ਹੀ ਪਹਿਲੀ ਵਾਰੀ ਸੁਣਿਆ ਸੀ। ਜਲਾਦ ਲਗਾ ਤੇ ਟਕੋਰੇ ਨਾਲ ਤੇਜ ਕਰ ਲਾਂਗਾ ਤੇ ਤੇਰਾ ਮਨ ਕਿਵੇਂ ਤੇਜ ਹੋਵੇਗਾ? ਕਹਿਣ ਲੱਗਾ ਗੁਰੂ ਦੇ ਸ਼ਬਦ ਨਾਲ, ਜਪਜੀ ਨਾਲ। ਤੂੰ ਆਪਣਾ ਕੰਮ ਕਰ, ਪਰ ਮੈਂ ਵੇਖਣਾ ਮੈਂ ਅਡੋਲ ਕਿਵੇਂ ਰਹਿਣਾ। ਜਿਉਂ ਮੰਦਰ ਕੋ ਥੰਮ ਹੈ ਤੰਮਣ, ਤਿਉਂ ਗੁਰ ਕਾ ਸ਼ਬਦ ਮਣੈ ਅਸਤੰਮਣ। ਜੇ ਸ਼ਹੀਦ ਡੋਲੇ ਨਹੀਂ, ਛੋਟੇ ਛੋਟੇ ਬੱਚੇ ਕਿਵੇਂ ਟਿਕ? ਜ਼ਰੂਰ ਕੋ ਅੰਦਰ ਸਹਾਰਾ ਤੇ ਸਹਾਰਾ ਕੇਵਲ ਗੁਰ ਸ਼ਬਦ ਦਾ। ਅੱਜ ਵੀ ਸ਼ਬਦ ਦਾ ਸਹਾਰਾ ਲੈ ਕੇ ਜਿਹੜਾ ਵੀ ਸੰਸਾਰ ਖੇਤਰ ਵਿੱਚ ਕਿਤੇ ਵੀ ਜਾਏਗਾ, ਪੱਕੀ ਗੱਲ ਹੈ ਡੋਲੇਗਾ ਨਹੀਂ, ਤੇ ਨਾ ਕੋਈ ਉਸ ਨੂੰ ਡੋਲਾ ਸਕਦਾ। ਪਿੱਛੇ ਵੀ ਉਹ ਮੁੱਲ ਸਨ, ਅੱਜ ਵੀ ਉਹ ਮੁੱਲ ਨੇ, ਜਿਹੜੇ ਬਾਣੀ ਦੇ ਆਸਰੇ, ਸ਼ਬਦ ਦੇ ਆਸਰੇ ਨੇ, ਆਨੰਦ ਨੇ, ਸਹਿਜ ਹੈ, ਗੁਣ ਗਿਣੇ ਨਹੀਂ ਜਾਂਦੇ, ਇਹ ਬਾਣੀ ਦੀ ਬਰਕਤ ਹੈ।
ਸਗਲ ਸੰਜਾਮ ਕਰੇ ਪ੍ਰਭ ਆਪੇ।
ਸੰਜਾਮ ਦਾ ਅਰਥ ਹੁੰਦਾ ਆਹਰ, ਜਿਵੇਂ ਸਰੰਜਾਮ ਲਾਗ ਭਵ ਜਲ ਤਰਨਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੇ। ਸਾਰੇ ਆਹਰ ਪ੍ਰਬੰਧ ਪ੍ਰਮਾਤਮਾ ਆਪ ਕਰਦਾ, ਅਸੀਂ ਤੇ ਉਸੇ ਦੇ ਪ੍ਰਬੰਧ ਨੂੰ ਫੜ ਕੇ ਇੱਧਰ ਉੱਧਰ ਥੋੜਾ ਕਰ ਦਿੰਦੇ ਹਾਂ, ਮਿੱਟੀ ਇੱਥੋਂ ਚੁੱਕੀ ਉੱਥੇ ਰੱਖ ਦਿੱਤੀ, ਪਰ ਬਣਾਉਣ ਵਾਲਾ ਤੇ ਉਹ ਹੈ। ਆਹਰ ਤੇ ਉਸੇ ਨੇ ਕਿ ਇੱਥੋਂ ਰਿਜ਼ਕ ਚੁੱਕਿਆ, ਦੂਸਰੇ ਦੇਸ਼ ਪਹੁੰਚਾ ਦਿੱਤਾ, ਪਰ ਬਣਾਉਣ ਵਾਲਾ ਤੇ ਇੱਕ ਹੈ, ਬਣਾਉਂਦਾ ਹੀ ਨਾ, ਅਸੀਂ ਲੈ ਕੇ ਕਿੱਥੇ ਜਾਂਦੇ? ਅਸੀਂ ਤੇ ਇਧਰੋਂ ਚੁੱਕੇ ਹਾਂ। ਇੱਕ ਪੰਕਤੀ ਬੜੀ ਸੁੰਦਰ ਹੈ, ਸਾਰੰਗ ਰਾਗ ਵਿੱਚ ਰਾਗ ਵਿੱਚ ਤੁਹਾਨੂੰ ਸ਼ਬਦ ਮਿਲੇਗਾ। ਕਹਾਂ ਕਰੇਗੇ ਖਾਟ ਖਟ ਲਈ, ਪੌਣੇ ਅਫਾਰ ਤੋਰ ਚਾਮਰੋ ਅੱਤ ਜਜਰੀ ਤੇਰੀ ਨੇ ਮੱਟ ਲਈ। ਅਗਲੀ ਪੰਕਤੀ ਵੱਲ ਵੇਖਣਾ, ਉਹੀ ਤੇ ਹਰਿਓ ਉਹੀ ਲੈ ਧਰਿਓ ਜੈਸੇ ਬਾਦਸ਼ਾਹ ਮਾਸ ਦੇ ਤੇ ਝੱਟ ਲਈ। ਬਾਦਸ਼ਾਹ ਹੈ, ਬਾਜ ਦੀ ਇਹ ਕਿਸਮ ਤੇ ਉਹ ਕੀ ਕਰਦੇ ਨੇ ਸ਼ਿਕਾਰ, ਬਾਜ ਤਾਂ ਮਾਰਦਾ ਜੇ ਭੁੱਖਾ ਹੋਵੇ, ਰੱਜਿਆ ਤੇ ਉੱਡਦਾ ਹੀ ਨਹੀਂ ਸ਼ਿਕਾਰ ਦੇ ਮਗਰ, ਫਿਰ ਉਹ ਦੋ ਦਿਨ ਪਹਿਲੇ ਉਹਨੂੰ ਭੁੱਖਾ ਰੱਖਦੇ। ਉਹ ਖਿੱਚ ਜਾਂਦਾ। ਛੋਟੀਆਂ ਛੋਟੀਆਂ ਮਾਸਤੀਆਂ ਬੋਟੀਆਂ ਗੁਥਲੀ ਚ ਪਾਈਆਂ ਹੁੰਦੀਆਂ ਨੇ, ਕੱਢ ਕੇ ਉਹਨੂੰ ਵਿਖਾ ਕੇ ਉਹ ਝੜਪਦਾ, ਉਹਨੂੰ ਦਿੰਦੇ ਨੀ ਫਿਰ ਵਾਪਸ ਰੱਖ ਦਿੰਦੇ। ਕਹਿੰਦੇ ਨੇ ਜਿਵੇਂ ਉਹਦਾ ਚੋਗਾ ਚੁੱਕਿਆ ਤੇ ਉੱਥੇ ਰੱਖ ਦਿੱਤਾ, ਬੰਦੇ ਤੂੰ ਐਸਾ ਹੀ ਕਰ ਰਿਹਾ, ਧਰਤੀ ਤੋਂ ਚੀਜ਼ ਲੈ ਕੇ ਧਰਤੀ ਤੇ ਰੱਖ ਦਿੱਤੀ, ਇਧਰੋਂ ਲਈ ਉਧਰ ਰੱਖ ਦਿੱਤੀ। ਤੂੰ ਕੁਛ ਨਵਾਂ ਨੀ ਬਣਾ ਰਿਹਾ, ਨਾ ਕਿਤੋਂ ਲਿਆ ਰਿਹਾ, ਇਹ ਸਭ ਉਸੇ ਦਾ ਬਣਾਇਆ ਹੋਇਆ। ਸਹਿਬ ਜੀ ਕਹਿੰਦੇ ਨੇ ਸਾਰੇ ਆਰ ਆਪ ਕਰਦਾ, ਉਹ ਆਪ ਉਸਨੇ ਸ੍ਰਿਸ਼ਟੀ ਬਣਾਈ, ਸ੍ਰਿਸ਼ਟੀ ਨੂੰ ਪਾਲਣ ਦਾ ਪ੍ਰਬੰਧ ਕੀਤਾ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਣ ਖਾਨ ਆਪਣੇ ਦਾਸ ਕੀ ਆਪ ਪੈਦ ਰਾਖੀ, ਨਾਨਕ ਸਤ ਕੁਰਬਾਨ। ਇਸ ਮਾਟੀ ਤੇ ਜਿਨ ਤੂੰ ਕਰਿਆ, ਇਸ ਪਾਣੀ ਤੇ ਜਿਨ ਤੂੰ ਕਰਿਆ, ਮਾਟੀ ਕਾ ਲੇ ਦਿਓਰਾ ਕਰਿਆ, ਉਕਤ ਜੋਤ ਲੇ ਸੁਤ ਪਰੀਖਿਆ, ਮਾਤ ਗਰਮ ਮੈਂ ਜਿਨ ਤੂੰ ਰੱਖਿਆ, ਰਾਖਣ ਹਾਰ ਸਮਾਰ ਜਣਾ, ਸਗਲੇ ਛੋਟ ਵਿਚਾਰ ਮਨਾ, ਸਗਲ ਸਰੰਜਾਮ ਕਰੇ ਪ੍ਰਭ ਆਪੇ। ਪ੍ਰਭੂ ਆਪ ਸ੍ਰਿਸ਼ਟੀ ਨੂੰ ਚਰਾਉਣ ਦੇ ਪਾਲਣ ਦੇ ਉਦਮ ਹਰ ਆਪ ਕਰਦਾ ਹੈ।
ਭਏ ਮਨੋਰਥ ਸੋ ਪ੍ਰਭ ਜਾਪੇ,
ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ ਪ੍ਰਭੂ ਨੂੰ ਜਪਿਆ, ਉਸ ਪ੍ਰਭੂ ਨੂੰ ਜਪਿਆ। ਇਹ ਤੇ ਸੱਚ ਹੈ, ਕੋਈ ਧਨਵਾਨ 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 ਜਪਦਾ ਰਹੇ ਨਾ, ਅਮੀਰ 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 ਜਪਦਾ ਰਹੇ ਤੇ ਅਮੀਰ ਨਹੀਂ ਹੁੰਦਾ। ਅਸੀਂ ਕਿਸੇ ਗੁਣਵਾਨ ਦਾ ਨਾਮ ਜਪਦੇ ਰਹੀਏ, ਗੁਣਵਾਨ ਨਹੀਂ ਬਣ ਸਕਦੇ। ਕੇਵਲ ਇੱਕ ਹੈ ਪਰਮਾਤਮਾ, ਪਰਮਾਤਮਾ ਜਿਹਨੇ ਜਪਿਆ ਉਹ ਰੱਬ ਦਾ ਰੂਪ ਜ਼ਰੂਰ ਹੋ ਗਿਆ। ਉਸ ਨੂੰ ਜਪਿਆ ਉਹਦੇ ਗੁਣ ਅੰਦਰ ਆ ਗਏ, ਉਸ ਦਾ ਨਾਮ ਜਪਿਆ ਬਰਕਤ ਅੰਦਰ ਆ ਗਈ। ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਮਨੋਰਥ ਪੂਰੇ ਹੋ ਗਏ। ਉਹਨਾਂ ਵਿੱਚੋਂ ਚਾਰ ਪਦਾਰਥਾਂ ਦਾ ਅਗਲੀ ਪੰਕਤੀ ਦੇ ਜ਼ਿਕਰ ਕੀਤਾ ਹੈ, ਬੜੇ ਟਿਕਾਓ ਵਿੱਚ ਅਸੀਂ ਵਿਚਾਰੀਏ। ਹਾਂਜੀ,
ਅਰਥ ਧਰਮ ਕਾਮ ਮੋਖ ਕਾ ਦਾਤਾ।
ਪੰਕਤੀ ਸੁਖਮਨੀ ਸਾਹਿਬ ਦੀ ਆਪ ਨੂੰ ਯਾਦ ਹੋਵੇਗੀ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਇਹ ਚਾਰ ਪਦਾਰਥ ਕਿਹੜੇ ਮੰਨੇ ਨੇ? ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਕਹੇ ਨੇ। ਇਹਨਾਂ ਤੋਂ ਬਿਨਾਂ ਜੀਵਨ ਅਧੂਰਾ। ਧਰਮ ਕੀ ਹੈ? ਧਰਮ ਉਹ ਮੁੱਢਲਾ ਸੁਭਾਵ ਹੈ, ਉਹ ਸਹਿਜ ਹੈ, ਜਿਸ ਨੂੰ ਬੰਦਾ ਗਵਾ ਬੈਠਦਾ। ਪਸ਼ੂ ਪੰਖੀ 84 ਲੱਖ ਜੀਵਨ ਵਿੱਚੋਂ ਮਨੁੱਖ ਨੂੰ ਛੱਡ ਕੇ ਸਾਰੇ ਆਪਣੇ ਧਰਮ ਵਿੱਚ ਨੇ। ਔਰ ਇਹ ਵੀ ਕਹਾਂ, ਜੇ ਬੰਦਾ ਸੰਸਾਰ ਤੇ ਨਾ ਰਹੇ ਗਿਆਨ ਨਹੀਂ ਹੋਵੇਗਾ, ਗਿਆਨ ਤੇ ਅਲੋਪ ਹੋ ਜਾਏਗਾ, ਕਿਉਂਕਿ ਕਿਤਾਬ ਬੰਦੇ ਕਰਕੇ, ਲਿਖਤਾਂ ਬੰਦੇ ਕਰਕੇ ਨੇ, ਗਿਆਨ ਬੰਦੇ ਕਰਕੇ ਹੈ। ਮਨੁੱਖ ਨਾ ਹੋਵੇ ਗਿਆਨ ਨਹੀਂ ਰਹੇਗਾ, ਧਰਮ ਫਿਰ ਵੀ ਰਹੇਗਾ। ਸ੍ਰਿਸ਼ਟੀ ਚੱਲੇਗੀ, ਹੁਣ ਵੇਖੋ ਜੰਗਲਾਂ ਦੇ ਵਿੱਚ ਇੱਕ ਵੀ ਬੰਦਾ ਜਿੱਥੇ ਨਹੀਂ, ਜੀਵ ਹੈ ਨਾ, ਉਹਨਾਂ ਨੂੰ ਕੌਣ ਚਲਾ ਰਿਹਾ? ਧਰਮ। ਧਰਤੀ ਰਹੇਗੀ ਧਰਮ ਦੇ ਆਸਰੇ, ਆਪਣੇ ਧਰਮ ਦੇ। ਅਗਨੀ ਰਹੇਗੀ ਧਰਮ ਦੇ ਆਸਰੇ, ਹਵਾ ਚੱਲੇਗੀ ਧਰਮ ਦੇ ਆਸਰੇ। ਉਹ ਜੋ ਮੁੱਢਲਾ ਸੁਭਾਅ ਨੇਚਰ ਜਿਸ ਨੂੰ ਕਹਿੰਦੇ ਆ, ਉਹ ਧਰਮ ਹੈ। ਗੁਰੂ ਸਾਹਿਬ ਜੀ ਕਹਿੰਦੇ ਨੇ ਬੰਦਾ ਧਰਮ ਤੋਂ ਬਾਹਰ ਹੋ ਜਾਂਦਾ ਤੇ ਦੁਖੀ ਹੁੰਦਾ। ਇਹਨੂੰ ਧਰਮ ਵਿੱਚ ਵਾਪਸ, ਗਿਆਨ ਖੰਡ ਤਾਂ ਹੀ ਹੈ ਜੇ ਧਰਮ ਵਿੱਚ ਵਾਪਸ ਆ ਜਾਈਏ। ਜਿੱਥੋਂ ਤੁਰੇ ਆ ਫਿਰ ਵਾਪਸ ਆ ਜਾਈਏ। ਉਹ ਆਉਣ ਲਈ ਕਰਨਾ ਕੀ ਹੈ? ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇੱਕ ਪਰਮਾਤਮਾ ਦਾ ਨਾਮ ਜਪ, ਨਾਮ ਦੇ ਸਹਾਰੇ ਨਾਲ ਹੀ ਤੂੰ ਵਾਪਸ ਆਏਗਾ। ਭੁੱਲ ਗਏ, ਘਰੋਂ ਬਾਹਰ ਚਲਾ ਗਿਆ, ਵਾਪਸ ਆਉਣਾ ਤੇ ਨਾਮ ਜਪ, ਕਰਮਾਂ ਵੱਲ ਧਿਆਨ ਦੇ, ਪਵਿੱਤਰ ਕਰਮ। ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜਾ ਬੰਦਾ ਧਰਮੀ ਹੋਵੇ, ਹੁਣ ਸ਼ਹੀਦਾਂ ਕੀ ਕੀਤਾ, ਧਰਮੀ ਤੇ ਬਚਾਇਆ। ਉਹ ਕਹਿਣ ਲੱਗੇ ਜਾਨ ਬਚਾਉਣ ਲਈ ਅਸੀਂ ਗਲਤ ਗੱਲ ਮੰਨ ਲਈ, ਅਸੀਂ ਧਰਮ ਤੋਂ ਬਾਹਰ ਹੋ ਗਏ। ਤੇ ਇੰਜ ਹੋ ਗਿਆ ਜਿਵੇਂ ਮੱਛੀ ਪਾਣੀ ਤੋਂ ਬਾਹਰ ਹੋ ਗਈ। ਧਰਮ ਉਹ ਹੈ ਜਿਸ ਵਿੱਚ ਜੀ ਰਹੇ ਹਾਂ, ਬਾਹਰ ਹੋ ਕੇ ਤੜਪਣੇ। ਜਦੋਂ ਅਸੀਂ ਧਰਮ ਤੋਂ ਬਾਹਰ ਹੁੰਦੇ ਹਾਂ ਅਸੀਂ ਦੁਖੀ ਹੁੰਦੇ ਹਾਂ। ਭੁਲੇਖਾ ਇਹ ਪੈਂਦਾ ਕਿ ਮੱਛੀ ਨੂੰ ਜੇ ਭੁਲੇਖਾ ਪੈ ਜਾਵੇ, ਅਸੀਂ ਮੱਛੀਆਂ ਭੁਲੇਖਾ ਖਾਂਦੀਆਂ ਨੀ, ਬੰਦਾ ਹੀ ਖਾਂਦਾ। ਪਾਣੀ ਸਸਤਾ ਤੇ ਦੁੱਧ ਮਹਿੰਗਾ, ਤੇ ਪਾਣੀ ਵਿੱਚੋਂ ਨਿਕਲ ਕੇ ਕਿਸੇ ਦੁੱਧ ਵਿੱਚ ਛਾਲ ਕੇ ਆਉਣਾ ਮਾਰ ਜਾਵਾਂ, ਹੈ ਤੇ ਮਹਿੰਗਾ ਪਰ ਮੱਛੀ ਮਰ ਜਾਏਗੀ, ਦੁੱਧ ਚ ਰਹਿਣਾ ਉਹਦਾ ਧਰਮ ਨਹੀਂ, ਪਾਣੀ ਚ ਜੀਵੇਗੀ, ਬੰਦਾ ਐਸਾ ਕਰ ਜਾਂਦਾ। ਇਹ ਧਰਮ ਤੋਂ ਅਧਰਮ ਵੱਲ ਛਾਲ ਮਾਰ, ਹੁਣ ਗੰਗੂ ਨੇ ਕੀਤਾ ਕਿ ਗੰਗੂ ਧਰਮ ਤੋਂ ਬਾਹਰ ਹੋ ਗਿਆ। ਧਰਮ ਉਹਦਾ ਇਹ ਸੀ ਸਾਹਿਬਜ਼ਾਦਿਆਂ ਦੀ ਸੇਵਾ ਕਰਦਾ, ਮਾਤਾ ਦੀ ਸੇਵਾ ਕਰਦਾ, ਉਹ ਧਰਮ ਦੀ ਗੋਦੀ ਚੋਂ ਨਿਕਲ ਕੇ ਮਾਇਆ ਦੀ ਗੋਦੀ ਚ ਛਾਲ ਮਾਰ ਗਿਆ, ਮਰ ਗਿਆ, ਬੜਾ ਦੁਖੀ ਹੋ ਕੇ ਮਰਿਆ। ਸਾਹਿਬ ਕਹਿੰਦੇ ਨੇ ਧਰਮ ਪਹਿਲਾ ਪਦਾਰਥ ਹੈ, ਧਰਮ ਦੂਸਰਾ ਅਰਥ, ਅਰਥ ਦਾ ਅਰਥ ਹੁੰਦਾ ਮਾਇਆ। ਮਾਇਆ ਦੇ ਸੰਬੰਧ ਵਿੱਚ ਵੀ ਐਸਾ ਕਿਹਾ, ਬਾਣੀ ਪੜੋ, ਬਾਣੀ ਦੇ ਵਿੱਚ ਐਸਾ ਲਿਖਿਆ, ਗ੍ਰਹਿ ਸ਼ੋਭਾ ਜਾਂਕੇ ਰਹਿਣਾ ਹੈ ਆਵਤ ਪਹੀਆ ਖੂਦੇ ਜਾਹੇ। ਮਾਇਆ ਕੁਛ ਵੀ ਨਾ ਹੁੰਦੀ, ਘੱਟੋ ਘੱਟ ਗੁਰੂ ਅੱਗੇ ਗੋਲਕਣਾ ਹੁੰਦੀ, ਇਸ ਪਹਿਲਾਂ ਕੰਮ ਨਹੀਂ ਚੱਲਦਾ। ਬਸੰਤ ਬਣਾਏ ਸਨ ਘਰਾਂ ਚੋਂ ਜਾ ਕੇ ਬੁਰਾਈਆਂ ਕਰਕੇ ਲੈ ਕੇ ਆਓ, ਅੱਜ ਵੀ ਸਾਨੂੰ ਕਹਿਣਾ ਪੈਂਦਾ ਦਿਓ ਮਾਇਆ ਦਿਓ ਤਾਂ ਕਿ ਗੁਰਦੁਆਰੇ ਬਣਨ, ਹੋਰ ਧਰਮ ਦੇ ਕੰਮ ਹੋਣ। ਦੂਸਰਾ ਪਦਾਰਥ ਅਰਥ, ਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਕਿਹਾ ਸੀ, ਉਹ ਸਾਖੀ ਬੜੀ ਰੋਚਕ ਹੈ, ਮੈਂ ਆਪ ਨੂੰ ਸੁਣਾਵਾਂ। ਸੱਜਦ ਇੱਕ ਬੈਠਾ ਸੀ, ਇਹ ਗੱਲ ਹੈ ਆਗਰੇ ਦੀ, ਆਗਰੇ ਬੈਠੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ, ਬਹਾਦਰ ਸ਼ਾਹ ਬੈਠਾ, ਬਾਦਸ਼ਾਹ ਰਾਜਾ ਬਣ ਚੁੱਕਾ ਸੀ, ਤੇ ਇੱਕ ਸੱਜਦ ਗੁਰੂ ਸਾਹਿਬ ਨਾਲ ਬੜੀ ਈਰਖਾ ਕਰਦਾ ਸੀ, ਮੁਤਸਮੀ ਸੜਿਆ ਪੁੱਜਿਆ। ਕਹਿੰਦੇ ਪੀਰ ਖਵਾਉਂਦੇ ਹੋ ਤੇ ਕੋਈ ਕਰਾਮਾਤ ਹੈ ਤੁਹਾਡੇ ਚ? ਤਬ ਸੱਯਦ ਬੋਲਿਓ ਤਜਮੋਰ, ਤੁਮ ਮੈਂ ਕਰਾਂ ਮੌਤ ਹੈ ਕੌਣ। ਗੁਰੂ ਸਾਹਿਬ ਜੀ ਕਹਿੰਦੇ ਨੇ, ਬਹਾਦਰ ਸ਼ਾਹ ਵੱਲ ਇਸ਼ਾਰਾ ਕਰਕੇ ਕਹਿੰਦੇ ਨੇ, ਮਾਰੇ ਬਖਸ਼ੇ ਦੇਰ ਬਹੀਨਾ, ਇਸ ਮੁਖ ਮੈਂ ਲੱਖ ਅਜ਼ਮਤ ਪੀਨਾ। ਅਜ਼ਮਤ ਵੇਖਣੀ ਹੈ, ਸੱਯਦ ਕਹਿਣ ਲੱਗਾ ਅਗਲੇ ਬਹਾਦਰ ਸ਼ਾਹ ਦੇ ਮੂੰਹ ਚ, ਹੁਣੇ ਕਹਿ ਦੇਵੇ ਇਹਨੂੰ ਮਾਰ ਦਿਓ, ਬੰਦਾ ਮਾਰਿਆ ਜਾਏਗਾ, ਇਹਨੂੰ ਛੱਡ ਦਿਓ, ਛੱਡ ਦਿੱਤਾ ਜਾਏਗਾ। ਗੁੱਸਾ ਚੜ ਗਿਆ ਉਹਨੂੰ, ਕਹਿਣ ਲੱਗਾ ਮੈਂ ਬਹਾਦਰ ਸ਼ਾਹ ਦੀ ਨਹੀਂ ਪੁੱਛਦਾ, ਤੁਮ ਮੈਂ ਕਰਾਂ ਮਾਤ ਹੈ ਕੌਣ। ਸਤਿਗੁਰਾਂ ਨੇ ਉਸੇ ਵੇਲੇ ਜੇਬ ਚੋਂ ਇੱਕ ਦੀਨਾਰ ਕੱਢਿਆ, ਉਹ ਕੱਢ ਕੇ ਹੱਥ ਤੇ ਰੱਖ ਕੇ ਕਹਿੰਦੇ ਨੇ, ਪਿੱਖ ਦੀਨਾਰ ਜੋ ਹੱਥ ਮਾਰੇ, ਇਹ ਅਜ਼ਮਤ ਲਿਓ ਦੁੱਤੀਆ ਵਿਚਾਰ ਹੈ, ਦੂਜੀ ਕਰਾਂ ਮਾਤ ਹੀ ਤੇਰੇ ਵਰਗੇ ਖਰੀਦੇ ਜਾਂਦੇ ਨੇ ਇਹਦੇ ਨਾਲ, ਤਨ ਬੜੀ ਵੱਡੀ ਕਰਾਮਾਤ ਹੈ। ਉਹ ਕਹਿੰਦਾ ਤਨ ਨਹੀਂ ਹੋਰ। ਤਬ ਸਤਿਗੁਰ ਸ਼ਮਸ਼ੇਰ ਨੇ ਕਾਸੀ, ਸਤਿਗੁਰ ਸ੍ਰੀ ਸਾਹਿਬ ਕੱਢ ਲਈ, ਕਹਿਣ ਲੱਗੇ ਇਹ ਬੜੀ ਵੱਡੀ ਕਰਾਮਾਤ ਹੈ, ਸਭ ਮੈਂ ਛਟਾ ਸਮਾਨ ਪ੍ਰਕਾਸ਼ੇ, ਅਬ ਹੀ ਸਿਰ ਉਤਾਰ ਕਰ ਤੇਰਾ, ਫਲ ਸਮਦੇ ਧਰਤੀ ਪਰ ਗੇਰਾ, ਹੁਣ ਸਵਾਲ ਜਵਾਬ ਨਾ ਹੋਵੇ, ਜੀਵਨ ਬਾਦ ਬਾਦ ਕਰ ਖੋਮ। ਐਵੇਂ ਜੀਵਨ ਗਵਾ ਰਿਹਾ, ਇਹ ਸ੍ਰੀ ਸਾਹਿਬ ਕਰਾਮਾਤ ਹੀ ਆਖੇ ਤੇਰੇ ਸਿਰ ਉਤਾਰਦੇ ਆ। ਵਾਕਿਆ ਧਨ ਬਹੁਤ ਵੱਡੀ ਕਰਾਮਾਤ ਹੈ, ਛੋਟੀ ਨਹੀਂ, ਤਾਂ ਕਿ ਅਰਥ ਦੂਸਰਾ ਪਦਾਰਥ ਅਰਥ, ਪਰ ਇਹ ਕਿਤੇ ਜ਼ਹਿਰ ਨਾ ਬਣ ਜਾਏ, ਨਰਕਾਂ ਦਾ ਦਰਵਾਜ਼ਾ ਨਾ ਬਣ ਜਾਏ। ਪਦਾਰਥ ਤਾਂ ਬਣੇਗੀ, ਸੰਪਟ ਲਾਇਆ ਇੱਕ ਪਾਸੇ ਧਰਮ ਵਿੱਚ ਅਰਥ, ਫੇਰ ਅੱਗੇ ਕਾਮ, ਕਾਮ ਦਾ ਅਰਥ ਹੈ ਕਾਮਨਾ ਦੀ ਕਾਮਯਾਬੀ। ਕਈ ਬੰਦੇ ਜੀਵਨ ਪਰ ਸੋਚਦੇ ਹੀ ਮਰ ਜਾਂਦੇ ਨੇ, ਇੱਕ ਵੀ ਕਾਰਜ ਪੂਰਾ ਨਹੀਂ ਹੁੰਦਾ, ਜੋ ਮਿਥਿਆ ਨਾ ਇਹ ਕੰਮ ਹੋ ਜਾਏ, ਹੁੰਦਾ ਹੁੰਦਾ ਰਹਿ ਜਾਏ। ਜੇ ਸੋਨੇ ਨੂੰ ਉਹ ਹੱਥ ਪਾਏ, ਧੱਕੇ ਹੋ ਸੇਤੀ ਰਲ ਗਏ। ਜਾਪਦਾ ਜਿਹੜਾ ਮੈਂ ਕੰਮ ਕੀਤਾ ਸੋਨਾ, ਉਹ ਮਿੱਟੀ ਹੋ ਜਾਂਦਾ, ਜਿਹੜੇ ਕੰਮ ਨੂੰ ਹੱਥ ਪਾਇਆ ਸਿਰੇ ਨਹੀਂ ਚੜਦਾ। ਪਰ ਜੇ ਚੋਂ ਪਦਾਰਥਾਂ ਚ ਤੀਜਾ ਹੋਵੇ, ਜਿਸ ਪਾਸੇ ਤੁਰਿਆ ਕਾਰਜ ਰਾਸ, ਮਿੱਟੀ ਨੂੰ ਹੱਥ ਪਾਇਆ ਸੋਨਾ ਹੁੰਦੀ ਜਾਏਗੀ, ਜਿੱਥੇ ਕਦਮ ਰੱਖਿਆ ਕਾਰਜ ਰਾਸ ਹੋ ਜਾਏਗਾ, ਜੋ ਚਾਹਿਆ ਉਸ ਤੇ ਕਦਮਾਂ ਚ ਆ ਜਾਇਆ। ਇਹਨੂੰ ਕਿਹਾ ਕਾਮਨਾ ਦੀ ਕਾਮਯਾਬੀ। ਤੀਜਾ ਚੌਥਾ ਮੋਕਸ਼, ਇਹ ਮੋਕਸ਼ ਨਾ ਹੋਇਆ ਤੇ ਜੀਵਨ ਨਰਕ ਬਣ ਜਾਏਗਾ। ਇੱਕ ਪਾਸੇ ਧਰਮ, ਚੌਥਾ ਮੋਕਸ਼, ਸਭ ਕੁਛ ਕੋਲ ਹੁੰਦਿਆਂ ਪਕੜ ਕੋਈ ਨਾ ਹੋਣੀ, ਬਿਲਕੁਲ ਮੁਕਤ ਹੋਣਾ। ਇਹ ਹੁਣ ਇਹ ਅਵਸਥਾ ਕਿਵੇਂ ਬਣੇ? ਬੰਦਾ ਹੋਵੇ ਵੀ ਬੰਦੇ ਦੇ ਕੋਲ ਸਭ ਕੁਛ, ਪਕੜ ਕੋਈ ਨਾ ਹੋਵੇ। ਇੱਥੇ ਵੀ ਮੈਂ ਛੋਟਾ ਜਿਹਾ ਦ੍ਰਿਸ਼ਟਾਂਤ ਆਪਦੇ ਸਾਹਮਣੇ ਰੱਖਾਂ, ਬੜੇ ਧਿਆਨ ਨਾਲ ਉਹਨੂੰ ਸੁਣਨਾ। ਵਾਕਿ ਗੁਰਮਤ ਦੀ ਦ੍ਰਿਸ਼ਟੀ ਐਸੀ ਹੈ, ਗੁਰੂਆਂ ਦਾ ਸ਼ਹੀਦਾਂ ਦਾ ਮਨ ਐਸਾ ਸੀ, ਕੁਆਰ ਗਰੀਬੜਾ ਜਿਹਾ ਬੰਦਾ ਵਿਚਾਰਾ, ਤਾਂ ਕੋਈ ਹੈ ਨਹੀਂ ਸੀ, ਸ਼ਾਦੀ ਹੋ ਗਈ, ਕਰਜ਼ਾ ਚੁੱਕ ਕੇ ਚਾਰ ਜੋੜੇ ਕੱਪੜੇ ਬਣਾਏ ਤੇ ਪਤਨੀ ਨੇ ਤਾਨੇ ਮਿਹਣੇ ਦੇਤੇ। ਤੂੰ ਕਦੀ ਮੈਨੂੰ ਅੱਧੇ ਤੋਲੇ ਦੀਆਂ ਗਵਾਲੀਆਂ ਹੀ ਪਾ ਦਿੰਦਾ ਤੇ ਮੈਂ ਸਮਝਦੀ ਮੇਰੀ ਮੇਰਾ ਵਿਆਹ ਹੋਇਆ। ਇਹ ਕੀ ਕੀਤਾ ਜੀ, ਗਰੀਬੀ ਭੋਗਦਿਆਂ ਮਰ ਜਾਣਾ, ਵਿਚਾਰੇ ਨੂੰ ਰੁਪਈਏ ਦਸ ਮਿਲੇ। ਸਸਤਾ ਜਮਾਨਾ, ਆਰਟੀਫਿਸ਼ਲ ਗਹਿਣੇ ਚੁੱਕ ਲਿਆ, ਲਗਾ ਲੈ ਪਾ। ਉਹ ਤੇ ਗਾਰਗਾਂ ਹੋ ਗਈ, ਹੁਣ ਪਾਏ ਏਡਾ ਵੱਡਾ ਹਾਰ, ਸਾਰੇ ਪਾ ਕੇ ਘਰ ਘਰ ਵਿਖਾਉਂਦੀ ਫਿਰ ਲੋਕਾਂ ਵੇਖਿਆ, ਇੱਕ ਚੋਰ ਦੀ ਨਜ਼ਰ ਪੈ ਗਈ। ਲਗਾ ਇੰਨੇ ਗਹਿਣੇ, ਉਹ ਰਾਤ ਨੂੰ ਆਇਆ ਲਾ ਕੇ ਰੱਖੇ ਸੰਸਾਰੀ ਚੁੱਕ ਕੇ ਲੈ ਗਏ। ਹੁਣ ਇਹ ਤੇ ਮਨ ਚੋ ਆ ਕੇ ਬਈ ਚੋਰ ਤੇਰਾ ਲੱਖ ਲੱਖ ਸ਼ੁਕਰਾਨਾ, ਜਾਨ ਬਚਾ ਲਈ ਮੇਰੀ, ਕਾਲੇ ਹੋ ਜਾਣੇ ਸਨ, ਚੌਂ ਦਿਨਾਂ ਨੂੰ ਲੈ ਗਏ, ਚੰਗਾ ਪੜਦਾ ਭੱਜਿਆ ਗਿਆ, ਜਾ ਕੇ ਕੁਝ ਨਹੀਂ ਹੋਇਆ, ਕੋਈ ਗੱਲ ਨੀ, ਫੇਰ ਆ ਜਾਣਗੇ। ਹੋਰ ਹੋ ਗਏ ਉਹਨੂੰ ਗਸ਼ ਪੈਣ, ਲੁੱਟੀ ਗਈ, ਮਾਰੀ ਗਈ। ਇਹ ਦ੍ਰਿਸ਼ਟਾਂਤ ਤਾਂ ਉਹਨਾਂ ਵਰਤਿਆ, ਰੱਬ ਦੇ ਪਿਆਰੇ ਸਮਝਦੇ ਨੇ ਧਰਮ ਬਚਾ ਲਿਆ ਤੇ ਮੈਂ ਹੀਰੇ ਬਚਾ ਲਿਆ, ਜੋ ਗਿਆ ਕੱਚ ਹੀ ਗਿਆ, ਸਰੀਰ ਨੂੰ ਠੀਕ ਰੱਖਿਆ, ਸਰੀਰ ਭੰਨਿਆ ਰੰਗ ਦੇਵ ਦੇ ਸਿਰ ਵਿੱਚ ਠੀਕ ਰਫੋਰ, ਦਲੀਸ ਸਿਰ ਪ੍ਰਭੁਲ ਕੀਆ ਪਾਇਆ, ਧਰਮ ਨਹੀਂ ਦਿੱਤਾ ਸੀਸ ਦੀਆ ਪਰ ਸਿਰ ਨਾ ਦੀਆ। ਰੱਬ ਦੇ ਪਿਆਰੇ ਸਮਝਦੇ ਨੇ ਸੰਸਾਰ ਜਾਏ ਧਰਮ ਬਚ ਜਾਏ, ਕਿਉਂਕਿ ਮਿਥਿਆ ਤੇ ਖੋਟੇ ਸੋਨਾ, ਇਹ ਸਾਰਾ ਖੋਟਾ ਸੋਨਾ ਹੈ, ਇਹ ਖਰੇ ਗਹਿਣੇ ਕੋਈ ਨੀ। ਖਰਾ ਗਹਿਣਾ ਕੀ ਹੈ? ਉਹ ਤੇ ਪਰਮਾਤਮਾ ਦਾ ਨਾਮ, ਉਹ ਤੇ ਹੈ ਧਰਮ। ਉਹਨਾਂ ਦੀ ਪਕੜ ਕੋਈ ਨੀ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਮੋਖ ਹੈ, ਬੰਧਨ ਕੋਈ ਨੀ, ਪਰ ਕਰਦਾ ਹੈ ਸਭ ਕੁਛ ਗੁਰੂ ਹੈ। ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੈ ਸਾਜ ਧਿਆਨ, ਮਿਟੇ ਕਲੇ ਸੁਖੀ ਹੋ ਰਹੀ ਹੈ, ਐਸਾ ਗਾਤਾ ਸਤਿਗੁਰ ਕਹੀਐ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ, ਸਤਿਗੁਰ ਸਿੱਖ ਕੋ ਨਾਮ ਥਨ ਦੇ, ਗੁਰ ਕਾ ਸਿੱਖ ਬੜ ਬਾਗੀ ਹੈ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੇ, ਧਰਮ ਅਰਥ ਕਾਮ ਮੋਕਸ਼ ਗੁਰੂ ਦੀ ਸੇਵਾ ਵਿੱਚ ਲੱਗ ਮਿਲਣਗੇ। ਚਾਰ ਪਦਾਰਥ ਜੇ ਕੋ ਮੰਗੈ, ਸਾਤ ਜਨਾਂ ਕੀ ਸੇਵਾ ਲੱਗੈ। ਤੇ ਕਿਹਾ ਧਰਮ ਅਰਥ ਧਰਮ ਕਾਮ ਮੋਖ ਕਾ ਦਾਤਾ, ਇੱਕ ਪਦਾਰਥ ਦੇਣ ਵਾਲਾ ਉਹ ਦਾਤਾ ਹੈ। ਹਾਂਜੀ,
ਪੂਰੇ ਭਏ ਸਿਮਰ ਸਿਮਰ ਵਿਦਾਤਾ।
ਕਈ ਵਾਰ ਕਹਿੰਦੇ ਆ ਹੈ ਤੇ ਸਭ ਕੁਝ ਪੂਰੀ ਨਹੀਂ ਪੈ ਰਹੀ, ਪਤਾ ਨਹੀਂ ਬਰਕਤ ਕੋਈ ਨੀ, ਜੋ ਆਉਂਦਾ ਪੂਰੀ ਨਹੀਂ ਪੈਂਦੀ। ਕਹਿੰਦੇ ਨੇ ਪੂਰੀ ਭਈ ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਜਾ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਗੁਰ ਪੂਰੇ ਕੀਤੇ ਪੂਰੀ, ਪ੍ਰਭ ਰਵ ਰਿਹਾ ਪ੍ਰਭੋਰੀ, ਪੂਰੀ ਪੈ ਗਈ। ਜਿਸ ਪਾਸਿਓ ਵੀ ਵੇਖਿਆ ਪੂਰੀ ਉਸ ਵੇਲੇ ਪੈਂਦੀ ਹੈ ਜਦੋਂ ਬੰਦਾ ਹਰ ਪਾਸਿਓ ਪੂਰਾ ਹੋਵੇ, ਪਰਿਵਾਰ ਵੱਲੋਂ ਕੋਈ ਘਾਟ ਨਹੀਂ ਉਹ ਪੂਰਾ, ਬਿਜਨਸ ਵੱਲੋਂ ਪੂਰਾ, ਧਰਮ ਵੱਲੋਂ ਪੂਰਾ, ਹਰ ਪਾਸਿਓ ਪੂਰਾ। ਉਸ ਨੇ ਕਿਸੇ ਦਾ ਹੱਕ ਨਹੀਂ ਮਾਰਿਆ, ਅਰਥਚਾਰੇ ਵੱਲੋਂ ਪੂਰਾ, ਪਰਮਾਤਮਾ ਵੱਲੋਂ ਗੁਰੂ ਵੱਲੋਂ ਸੁਰਖਰੂ ਹੈ, ਨਾਮ ਜਪਣ ਵਾਲਾ ਉਹ ਪੂਰਾ, ਕਿਸੇ ਦਾ ਉਸਨੇ ਦਿਲ ਨਹੀਂ ਦੁਖਾਇਆ, ਹਰ ਪਾਸਿਓ ਲੋਕ ਪ੍ਰਲੋਕ ਵੱਲੋਂ ਪੂਰਾ ਜਿਹੜਾ ਉਸਦੀ ਪੂਰੀ ਪੈ ਗਏ। ਪਰ ਪੂਰਾ ਉਹ ਹੋਵੇਗਾ ਜਿਹਨੂੰ ਰੱਬ ਪੂਰਾ ਕਰੇ। ਪੰਕਤੀ ਇਹ ਤੇ ਯਾਦ ਕਰਨ ਵਾਲੀ ਹੈ, ਤਾਂ ਕਿ ਪੂਰੇ ਹਰ ਪਾਸੇ ਹੋਣ ਦਾ ਖਿਆਲ ਤੇ ਆਵੇ, ਕਰੇਗਾ ਤੇ ਦਾਤਾ ਪੂਰੇ ਕਾ ਕਿਹਾ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ, ਪੂਰਨ ਕਬ ਹੋਣਾ ਡੋਲਤਾ, ਪੂਰਾ ਕੀਆ ਪ੍ਰਵਿਆਪ, ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ। ਪੂਰੀ ਭਾਈ ਸਿਮਰ ਸਿਮਰ ਵਿਦਾਤਾ, ਵਿਦਾਤਾ ਹੁੰਦਾ ਸਿਰਜਣਹਾਰ, ਸਿਰਜਣਹਾਰ ਨੂੰ ਸਿਮਰ ਸਿਮਰ ਕੇ ਪੂਰੀ ਪੈ ਗਈ, ਜੀਵਨ ਸੰਪੂਰਨ ਹੋ ਗਿਆ, ਪੂਰੀ ਇੱਜ਼ਤ ਰਹਿ ਗਈ, ਉਸ ਮਾਲਕ ਦੀ ਮਿਹਰ ਹੋ ਗਈ। ਹਾਂਜੀ,
ਸਾਧ ਸੰਗ ਨਾਨਕ ਰੰਗ ਮਾਣਿਆ।
ਰੰਗ ਸ਼ਬਦ ਅਰਥ ਪਿਆਰ, ਕਹਿੰਦੇ ਨੇ ਮੈਂ ਪਰਮਾਤਮਾ ਦਾ ਪਿਆਰ ਮਾਣਿਆ। ਹੁਣ ਕਿਸੇ ਵੱਡੇ ਨਾਲ ਹੀ ਪਿਆਰ ਬਣ ਜਾਏ, ਬੰਦਾ ਕਹਿੰਦਾ ਔਖੇ ਸੌਖੇ ਵੇਲੇ ਕੰਮ ਆਏਗਾ, ਫਿਕਰ ਵਾਲੀ ਗੱਲ ਨੇ। ਪਰ ਧੰਨ ਨੇ ਉਹ ਜਿਨ੍ਹਾਂ ਦਾ ਰੱਬ ਦੇ ਕੋਲ ਆਉਣ ਜਾਣ, ਪਰਮਾਤਮਾ ਨਾਲ ਜਿਨ੍ਹਾਂ ਦਾ ਪਿਆਰ ਬਣ ਗਿਆ, ਰੱਬ ਨਾਲ ਜਿਨ੍ਹਾਂ ਦੀ ਗੱਲ ਹੈ, ਗੁਰੂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਪਿਆਰ ਮਾਣਿਆ, ਮੈਨੂੰ ਉਸ ਦਾ ਰੱਬ ਦਾ ਪਿਆਰ ਮਿਲਿਆ, ਉਸ ਦੀ ਮਿਹਰ ਮਿਲੀ ਹੈ। ਇੱਕ ਫਕੀਰ ਨੂੰ ਕਿਸੇ ਪੁੱਛਿਆ ਦਿਨ ਰਾਤ ਸਿਮਰਨ ਕਰਨਾ, ਅਰਦਾਸ ਵੀ ਕਰਨਾ, ਮਿਲਿਆ ਵੀ ਹੈ ਕੁਛ। ਉਹਨੇ ਸੋਚਿਆ ਤਰਕ ਬੜਾ ਵੱਡਾ ਹੈ ਵਿਚਾਰਾ, ਮਾਮੂਲੀ ਕੱਪੜਿਆਂ ਚ ਦੋ ਪ੍ਰਸ਼ਾਦੇ ਕਿਤੋਂ ਲੈ ਕੇ ਖਾ ਛੱਡਦਾ, ਉਹਨੇ ਤੇ ਕੀਤੇ ਸੀ ਉਸ ਨੂੰ ਮਜ਼ਾਕ ਕੀ, ਤੈਨੂੰ ਮਿਲਿਆ ਕੀ, ਦਿਨ ਰਾਤ ਸਿਮਰਨ ਕਰਨਾ, ਉਹਨੂੰ ਯਾਦ ਕਰਨਾ, ਲੱਭਾ ਕੀ ਹੈ। ਕਹਿਣ ਲੱਗਾ ਮੈਨੂੰ ਜੋ ਲੱਭਾ ਮੈਂ ਤੈਨੂੰ ਕਿਵੇਂ ਦੱਸਾਂ ਕੀ। ਕਹਿਣ ਲੱਗਾ ਮੈਨੂੰ ਉਸਨੇ ਆਪਣੇ ਕੰਮ ਚ ਲਾਇਆ, ਇਸ ਤੋਂ ਵੱਡੀ ਹੋਰ ਦਾਤ ਮੈਂ ਕਿਹੜੀ ਲੈ। ਮੈਨੂੰ ਆਪਣੇ ਕੰਮ ਚ ਲਾਇਆ ਹਾਂ, ਮੂਰਖ ਕਾਰੇ ਲਾਇਆ ਨਾਨਕ ਹਰ ਕੰਮੇ। ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਕੰਮ ਚ ਲਾਇਆ ਉਹ ਕਹਿੰਦੇ ਨੇ ਕੰਮ ਚ ਲਾਇਆ, ਕਹਿੰਦੇ ਹਾਂ ਮੈਨੂੰ ਪਿਆਰ ਦਿੱਤਾ। ਜਿਸ ਬੰਦੇ ਤੇ ਤੁਹਾਨੂੰ ਭਰੋਸਾ ਲੈਣਾ ਹੋਵੇ ਉਹਨੂੰ ਆਪਣਾ ਕੰਮ ਨਹੀਂ ਦਿਓਗੇ, ਕੰਮ ਚ ਨਹੀਂ ਲਾਓਗੇ। ਮੈਨੂੰ ਉਸਨੇ ਆਪਣੇ ਕੰਮ ਚ ਲਾਇਆ, ਉਹ ਮੈਨੂੰ ਪਿਆਰ ਕਰਦਾ, ਮੈਂ ਉਹਦਾ ਪਿਆਰ ਮਾਣਿਆ, ਪਿਆਰ ਹੀ ਉਸਦਾ ਸਭ ਕੁਛ ਹੈ। ਪਰਮਾਤਮਾ ਦਾ ਪਿਆਰ, ਨਿਰੰਕਾਰ ਦਾ ਪਿਆਰ ਮਿਲ ਗਿਆ ਤੇ ਕਿੱਥੋਂ ਮਾਣਿਆ, ਗੁਰੂ ਦੀ ਸੰਗਤ ਵਿਚ ਆ ਕੇ ਸਾਧ ਸੰਗ ਨਾਨਕ ਰੰਗ ਮਾਣਿਆ। ਆਖਰੀ ਪੰਕਤੀ,
ਘਰ ਆਇਆ ਪੂਰੇ ਗੋਰੇ ਆਣਿਆ।
ਕਹਿੰਦੇ ਨੇ ਹੁਣ ਮਨ ਭਟਕਦਾ ਹੋਇਆ ਨਿਜ ਘਰ ਵਿਚ ਆ ਗਿਆ ਹੈ ਤੇ ਠੀਕ ਹੈ, ਜਵਾਨ ਹੋਵੇ ਬੱਚਾ। ਰਾਤ ਪੈ ਜਾਏ, 10 ਵੱਜ ਜਾਣ ਤੇ ਮਾਂ ਵਿਚਾਰੀ ਅੱਖਾਂ ਚੁੱਕ ਚੁੱਕ ਕੇ ਵੇਖਦੀ ਹੈ ਕਾਕਾ ਘਰ ਨਹੀਂ ਆਇਆ, ਤੇ ਜੇ ਆ ਕੇ ਬਹਿਲ ਕਰੇ ਆ ਜਾਏ ਨਾ, ਮਨ ਨੂੰ ਸ਼ਾਂਤੀ ਆਉਂਦੀ, ਬੱਚਾ ਘਰ ਆ ਗਿਆ ਖੈਰ। ਤੇ ਜਦੋਂ ਖਤਰਾ ਬਹੁਤ ਹੋਵੇ, ਪਤਾ ਨੀ ਬਚ ਕੇ ਆਏਗਾ ਕਿ ਨਹੀਂ ਆਏਗਾ, ਉਸ ਵੇਲੇ ਕੀ ਹਾਲਤ ਹੁੰਦੀ ਹੈ, ਮਨ ਭਟਕਦਾ ਪਿਆ ਬਾਹਰ ਤੇ ਸ਼ਿਕਾਰੀ ਨੇ ਬਹੁਤ ਸਰਵਰ ਪੰਕੇ ਹੇਕੜੋ ਆਹੀ ਵਾਲ 50। ਬਚ ਕੇ ਜਦੋਂ ਘਰ ਵਿਚ ਆ ਜਾਏ, ਨਿੱਜ ਘਰ ਵਿਚ ਆ ਜਾਏ, ਕੈਸਾ ਆਨੰਦ ਬਣਦਾ। ਆਪਣੇ ਨਿੱਜ ਘਰ ਵਿਚ ਆ ਗਿਆ, ਪਰਮਾਤਮਾ ਦੇ ਘਰ ਘਰ ਵਿਚ ਆ ਗਿਆ, ਤੇ ਲਿਆਂਦਾ ਕਿਸਨੇ ਹੈ, ਘਰ ਆਇਆ ਪੂਰੇ ਗੁਰੇ ਆਉਂਦਿਆਂ, ਪੂਰੇ ਗੁਰੂ ਨੇ ਲਿਆਂਦਾ। ਸਤਿਗੁਰੂ ਮਿਲ ਕਰੇ ਭਟਕਦਾ ਹੋਇਆ ਮਨ, ਧਰਮ ਅਰਥ ਕਾਮ ਮੋਕਸ਼ ਦੀ ਇਹਨੂੰ ਦਾਤ ਮਿਲੇ ਤੇ ਨਿੱਜ ਘਰ ਵਿਚ ਆ ਪਹੁੰਚੇ। ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਤਾਂ, ਭਟਕਦਾ ਹੋਇਆ ਜਦੋਂ ਨਿੱਜ ਘਰ ਵਿਚ ਆਉਂਦਾ ਆਨੰਦ ਬਣ ਜਾਂਦਾ, ਪੂਰੀ ਪੈ ਜਾਂਦੀ ਹੈ। ਜਿਸ ਕਾਰਜ ਲਈ ਆਏ ਹਾਂ ਉਹ ਹੋ ਗਿਆ। ਫੁੱਲਾਂ ਦੀ ਖਿਮਾ ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਧ ਸੰਗ ਨਾਨਕ ਰੰਗ ਮਾਣਿਆ, ਘਰ ਆਇਆ ਪੂਰੇ ਗੋਰੇ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।